ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿਸੰਗ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਵਿਆਹਗੜੀ ਦੀ ਵਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਚੌਥੇ ਪਾਤਸ਼ਾਹ ਦੀ ਪੰਜ ਸਲੋਕ ਹੋ ਗਏ ਸੀ। ਹੁਣ ਛੇਵੇਂ ਸਲੋਕ ਤੇ ਕਥਾ ਆਰੰਭ ਹੁੰਦੀ ਹੈ। ਸੁਣੋ ਜੀ,
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸਲੋਕ ਗੋਇੰਦਵਾਲ ਸਾਹਿਬ ਦੇ ਅੰਦਰ। ਮਹਾਰਾਜ ਸਾਹਿਬ ਜੀ ਦੇ ਪਾਸ ਇਹ ਕੋਈ ਵਿਅਕਤੀ ਆਇਆ ਜਿਹੜਾ ਆਪਣੇ ਆਪ ਨੂੰ ਦਰਵੇਸ਼ ਕਹਾਉਂਦਾ ਸੀ। ਜਦੋਂ ਸਤਿਗੁਰਾਂ ਦੇ ਕੋਲ ਆਇਆ, ਮਹਾਰਾਜ ਨੇ ਕਿਹਾ ਭਾਈ ਲੰਗਰ ਛਕ ਲੈ। ਮਹਾਰਾਜ ਦਾ ਲਿਖ ਕੇ ਲਾਇਆ ਸੀ ਵੀ ਪਹਿਲਾਂ ਲੰਗਰ ਦੇ ਚੋਂ ਪ੍ਰਸ਼ਾਦਾ ਛਕੋ ਅਤੇ ਉਸ ਤੋਂ ਬਾਅਦ ਫਿਰ ਸੰਗਤ ਵਿੱਚ ਆਓ। ਉਹ ਅੱਗੋਂ ਕਹਿੰਦਾ, ਮਹਾਰਾਜ ਅਸੀਂ ਤਾਂ ਦਰਵੇਸ਼ ਹੁੰਦੇ ਹਾਂ, ਭਿੱਖਿਆ ਦਾ ਅੰਗ ਜਿਹੜਾ ਅੰਨ ਹੈ ਮੰਗਿਆ ਹੋਇਆ ਭੋਜਨ ਛਕਦੇ ਹਾਂ, ਇਸ ਕਰਕੇ ਅਸੀਂ ਤੁਹਾਡੇ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਣਾ। ਮਹਾਰਾਜ ਕਹਿੰਦੇ, ਅੱਛਾ ਭਾਈ ਫਿਰ ਕੋਈ ਹੋਰ ਇੱਛਾ ਦੱਸ। ਉਹ ਮੰਗ ਲੈ ਕਹਿਣ ਲੱਗਿਆ ਕਿ ਮਹਾਰਾਜ ਮੈਨੂੰ 100 ਰੁਪਈਆ ਦਿਓ। ਗੁਰੂ ਸਾਹਿਬ ਜੀ ਨੇ ਇੱਕ ਸਿੱਖ ਦੇ ਕੋਲੋਂ 100 ਰੁਪਈਆ ਦਵਾ ਦਿੱਤਾ। ਫਿਰ ਉਹ ਮੰਨਦੇ ਹੀ ਸੋਚਣ ਲੱਗਿਆ ਵੀ ਗੁਰੂ ਨੇ ਝੱਟ ਹੀ 100 ਰੁਪਈਆ ਮੈਨੂੰ ਦਵਾ ਦਿੱਤਾ, ਮੈਂ ਥੋੜ੍ਹੇ ਮੰਗੇ, ਬੜੇ ਦਿਆਲੂ ਨੇ ਤਾਂ ਲਾਲਚ ਵਿੱਚ ਆ ਗਿਆ ਵੀ ਇੱਥੋਂ ਹੋਰ ਵੀ ਮਾਇਆ ਪ੍ਰਾਪਤ ਹੋ ਸਕਦੀ ਹੈ। ਇਹ ਲਾਲਚ ਵਿੱਚ ਆ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਤਾਂ ਬਹੁਤ ਕਿਰਪਾਲੂ ਹੋ, ਅਸੀਂ ਦਰਵੇਸ਼ ਹੁੰਦੇ ਹਾਂ, ਸਾਨੂੰ 100 ਰੁਪਈਆ ਮਿਲੂਗਾ, ਕੁਝ ਹੋਰ ਵੀ ਕਿਰਪਾਲਤਾ ਕਰੋ। ਤਾਂ ਸਤਿਗੁਰਾਂ ਨੇ ਫਿਰ ਲਾਲਚੀ ਜਾਣ ਕੇ ਉਹਦੇ ਤਾਂ ਸਿੱਖਿਆ ਦੇਣ ਵਾਸਤੇ ਦਰਵੇਸ਼ ਦੀ ਪਰਿਭਾਸ਼ਾ ਦੱਸਣ ਲੱਗੇ ਤੇ ਮਹਾਰਾਜ ਸਾਹਿਬ ਜੀ ਉਹਨੂੰ ਸਿੱਖਿਆ ਦਿੰਦੇ ਨੇ। ਸੁਣੋ,
ਦਰਵੇਸ਼ੀ ਕੋ ਜਾਣ ਸੀ।
ਕਹਿੰਦੇ ਭਾਈ ਦਰਵੇਸ਼ ਬਣਨਾ ਬੜਾ ਔਖਾ ਹੈ। ਦਰਵੇਸ਼ੀ ਨਾਮ ਫਕੀਰੀ ਦੀ ਹੁੰਦਾ ਸੀ। ਦਰਵੇਸ਼ੀ ਜਿਹੜੀ ਫਕੀਰੀ ਨੂੰ ਉਹਨੂੰ ਕੋਈ ਕੋਈ ਜਾਣ ਸੀ ਜਾਣਦਾ। ਦਰਵੇਸ਼ੀ ਕੋ ਜਾਣ ਸੀ, ਕੋਈ ਜਾਣਦਾ, ਹਰ ਇੱਕ ਨਹੀਂ ਜਾਣਦਾ ਹੈ।
ਵਿਰਲਾ ਕੋ ਦਰਵੇਸ਼,
ਅਜਿਹਾ ਜਾਣਨ ਵਾਲਾ ਕੋਈ ਵਿਰਲਾ, ਟਾਵਾਂ ਟਾਵਾਂ ਹੀ ਦਰਵੇਸ਼ ਦਰ ਵਿੱਚ ਪ੍ਰਵੇਸ਼ ਹੋਇਆ ਹੁੰਦਾ। ਸੰਸਕ੍ਰਿਤ ਦੇ ਵਿੱਚ ਇਸ ਦਾ ਜਿਹੜਾ ਅਰਥ ਹੈ, ਦਰ ਅਵੇਸ਼ ਭਾਵ ਪਰਮੇਸ਼ੁਰ ਦੇ ਦਰ ਵਿੱਚ, ਦਰਗਾਹ ਵਿੱਚ ਪ੍ਰਵੇਸ਼ ਹੋਣ ਵਾਲਾ, ਉਹਨੂੰ ਕਹਿੰਦੇ ਹਨ ਦਰਵੇਸ਼। ਅਰਬੀ ਦੀ ਭਾਸ਼ਾ ਅਨੁਸਾਰ ਦਰਵੇਸ਼ ਦਾ ਨਾਮ ਹੈ ਕੂਕਰ। ਜਿਵੇਂ ਕਬੀਰ ਸਾਹਿਬ ਨੇ ਕਿਹਾ, ਹਮ ਕੂਕਰ ਤੇਰੇ ਦਰਬਾਰ, ਭੌਂਕੇ ਅੱਗੇ ਵਧਣ ਪਸਾਰ, ਜਾਂ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾ। ਉਹਨੂੰ ਸਾਧ ਸੰਜੀ ਇਹ ਅਰਬੀ ਦੇ ਅਨੁਸਾਰ ਇਸ ਤਰ੍ਹਾਂ ਦਾ ਇਹਦਾ ਅਰਥ ਲਿਆ ਜਾਂਦਾ, ਪਰਮੇਸ਼ੁਰ ਦੇ ਦਰ ਦੇ ਕੂਕਰ ਕਹਾਉਣ ਵਾਲੇ, ਕਿ ਮੈਂ ਕਮੇਰ ਪਰਮੇਸ਼ੁਰ ਦੇ ਦਰ ਦਾ ਕੁੱਤਾ ਹਾਂ। ਇਸ ਤਰ੍ਹਾਂ ਜਿਵੇਂ ਇੱਧਰ ਪੁਰਾਣੇ ਸਮੇਂ 'ਚ ਪਟਨਾ ਸਾਹਿਬ ਦੇ ਅੰਦਰ ਉਹ ਰੱਬ ਦਾ ਕੁੱਤਾ ਇੱਕ ਸੰਤ ਸੀ, ਉਹਨੂੰ ਕਹਿੰਦੀ ਉਹ ਆਪਣੇ ਆਪ ਨੂੰ ਰੱਬ ਦਾ ਕੁੱਤਾ ਕਹਿੰਦਾ ਸੀ, ਝਾੜੂ ਫੇਰਦਾ ਰਹਿੰਦਾ, ਬੜੀ ਕਰਾਮਾਤਾਂ ਸੀ ਉਹਦੇ ਵਿੱਚ ਇਸ ਪ੍ਰਕਾਰ। ਅਤੇ ਉਹਦਾ ਨਾਮ ਦਰਵੇਸ਼ ਹੈ, ਮਤਲਬ ਜਿਹੜਾ ਕੂਕਰ ਕਹਾਵੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਦਰ ਦਾ ਕੁੱਤਾ। ਫਾਰਸੀ ਦੇ ਅਨੁਸਾਰ ਵਾਹਿਗੁਰੂ ਦੇ ਦਰ ਦੀ ਪ੍ਰਾਪਤੀ ਵਾਸਤੇ ਫਕੀਰੀ ਲਿਬਾਸ ਧਾਰਿਆ ਹੋਵੇ, ਉਹਨੂੰ ਵੀ ਦਰਵੇਸ਼ ਕਹਿੰਦੇ। ਇਹ ਤਿੰਨ ਅਰਥ ਇਸ ਦੇ ਜਾਣਨੇ।
ਜੇ ਘਰ ਘਰ ਹੰਡੈ ਮੰਗਦਾ,
ਭਾਈ ਜੇ ਘਰਾਂ ਘਰਾਂ ਵਿੱਚ ਮੰਗਦਾ ਹੰਡੈ ਨਾਮ ਫਿਰਦਾ ਹੁੰਦਾ, ਮੰਗਦਾ ਫਿਰਦਾ ਹੋਵੇ, ਉਸ ਦਾ ਜਿਹੜਾ ਫਿਰ ਮੰਗਣਾ ਹੈ,
ਤਿਗ ਜੀਵਨ ਤਿਗ ਵੀਸ,
ਉਹਨਾਂ ਦਾ ਜਿਉਣਾ ਵੀ ਤਰਕਾਰ ਹੈ ਤੇ ਫਕੀਰੀ ਧਾਰੀ ਜਿਹੜਾ ਲਿਬਾਸ ਧਾਰਿਆ ਫਕੀਰੀ ਵਾਲਾ, ਉਹ ਵੀ ਤਰਕਾਰ ਯੋਗ ਹੀ ਹੈ। ਜੋ ਘਰ ਘਰ ਸ਼ਾਸਤਰਾਂ ਸ਼ਾਸਤਰਾਂ ਦੇ ਉਪਦੇਸ਼ਕਾਂ ਕੋਲ ਜਾ ਕੇ ਉਪਦੇਸ਼ ਮੰਗਦਾ ਫਿਰੇ, ਤੇ ਉਹਦਾ ਜਿਉਣਾ ਵੀ ਤਰਕਾਰ ਹੈ, ਲਿਬਾਸ ਧਾਰਨਾ ਵੀ ਤਰਕਾਰ ਹੈ, ਬੰਦਗੀ ਕਰਦਾ ਨਹੀਂ ਹੈ।
ਜੇ ਆਸਾ ਅੰਦੇਸਾ ਤਾਜਰ ਹੈ,
ਜੇਕਰ ਸੰਸਾਰਕ ਪਦਾਰਥਾਂ ਦੀ ਆਸਾ ਉਮੀਦ ਜਿਹੜੀ ਹੈ, ਅੰਦੇਸਾ ਸੰਸਾ ਤਾਜ ਛੱਡ ਕੇ ਵਾਹਿਗੁਰੂ ਦੇ ਦਰ ਵਿੱਚ ਟਿਕਿਆ, ਰਹਿ ਰਹਿਣਾ ਕਰੇ
ਗੁਰਮੁਖ ਭਿਖਿਆ ਨਾਉ
ਅਤੇ ਗੁਰਮੁਖ ਬਣ ਕੇ ਮੁਖੀ ਗੁਰਾਂ ਪਾਸੋਂ ਨੌ ਨਾਮ ਦੀ ਭਿਖਿਆ ਪ੍ਰਾਪਤ ਕਰੇ
ਜਿਸ ਕੇ ਚਰਨ ਪਖਾਲੀਆ ਹੈ
ਤੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਤਿਸ ਉਸ ਪੁਰਸ਼ ਦੇ ਚਰਨਾਂ ਨੂੰ ਪਖਾਲੀਆ ਧੋਣਾ ਕਰੀਏ ਉਸਦੇ ਚਰਨਾਂ ਦਾ ਪੱਖ ਲੈਣਾ ਕਰੀਏ
ਨਾਨਕ ਹਉ ਬਲਿਹਾਰ ਜਾਉ
ਸਤਿਗੁਰੂ ਜੀ ਫਰਮਾਨ ਕਰਦੇ ਹਾਂ ਅਸੀਂ ਉਸ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਜੀ ਜਾਓ ਜਾਂਦੇ ਹਾਂ
ਮਹੱਲਾ ਤੀਜਾ
ਮਹਾਰਾਜ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸੁਣਿਆ ਵੀ ਵਿਦਾਂਤ ਦੇ ਅੰਦਰ ਕਹਿੰਦੇ ਹੈ ਵਿਦਾਂਤ ਸ਼ਾਸਤਰ ਦੇ ਵਿੱਚ ਵੀ ਬੁੱਧ ਰੂਪ ਘੋਂਸਲੇ ਦੇ ਵਿੱਚ ਦੋ ਪੰਛੀ ਰਹਿੰਦੇ ਹੈ ਇਹ ਆਪ ਕਿਰਪਾ ਕਰਕੇ ਦੱਸੋ ਸਾਨੂੰ ਸਮਝਾਓ ਵਿਦਾਂਤ ਦੀ ਗੂੜੀ ਗੱਲ ਹੈ ਉਹ ਹੁਣ ਇੱਥੇ ਵਿਦਾਂਤ ਦੀ ਗੂੜੀ ਗੱਲ ਆਏਗੀ ਇਹਦੇ 'ਚ ਪਹਿਲਾ ਅਰਥ ਸਰਲ ਹੈ ਫਿਰ ਥੋੜਾ ਜਿਹਾ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਮਹੱਲਾ ਉਚਾਰਨ ਕਰਕੇ ਉਪਦੇਸ਼ ਦੇਣ ਦੇਣ
ਨਾਨਕ ਤਰਵਰ ਏਕ ਫਲ
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਵੈਰਾਟ ਰੂਪ ਜਾਂ ਫਿਰ ਸੰਸਾਰ ਰੂਪ ਇਹ ਤਾਂ ਹੈ ਬਿਰਸ਼ ਤਰਵਰ ਨਾਮ ਤੇ ਵਰ ਸ੍ਰੇਸ਼ਟ ਬਿਰਸ਼ ਦੀ ਨਿਆਈ ਇਹ ਤਾਂ ਰੁੱਖ ਦੀ ਨਿਆਈ ਹੈ ਨਾਨਕ ਤਰਵਰ ਏਕ ਫਲ ਆਸਤਕ ਤੇ ਨਾਸਤਕ ਪੁਣੇ ਰੂਪੀ ਇਹਦੇ ਵਿੱਚ ਜਿਹੜਾ ਦੋਏ ਸ਼ਬਦ ਹੈ ਇੱਧਰ ਲੱਗੂ ਇਹ ਅਰਥ ਵਾਸਤੇ ਵਿਸਰਾਮ ਇੱਥੇ ਫਲ ਦੇ ਉੱਤੇ ਇਕੱਠੀ ਬੋਲ ਦਿਓ ਜੀ ਕਿਉਂਕਿ ਅਰਥ ਇੱਥੇ ਲੱਗਣਾ
ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ
ਤੇ ਗੁਰੂ ਸਾਹਿਬ ਨੇ ਕਥਨ ਕੀਤਾ ਵਿਰਾਟ ਰੂਪ ਇੱਕ ਤਰਵਰ ਹੈ ਜਾਂ ਸੰਸਾਰ ਰੂਪੀ ਇੱਕ ਇਹ ਬਿਰਸ਼ ਰੁੱਖ ਹੈ ਤੇ ਆਸਤਕ ਤੇ ਨਾਸਤਕ ਪੁਣੇ ਰੂਪੀ ਤੇ ਦੋਏ ਫਲ ਇਸ ਨੂੰ ਫਲ ਦੋਏ ਇਹ ਦੋਏ ਇੱਧਰ ਲਾਇਆ ਅਰਥ ਵਾਸਤੇ ਵਿਸਰਾਮ ਇੱਥੇ ਲੱਗਣੇ ਫਲ ਦੇ ਉੱਤੇ ਤੇ ਫਿਰ ਅੱਗੇ ਪੰਖੇਰੂ ਆਹੇ ਚਿਤ ਰੂਪੀ ਪੰਖੇਰੂ ਪੰਛੀ ਆਹੇ ਹੈ ਇਸਦਾ
ਆਵਤ ਜਾਤਨਾ ਦੀ ਸਹੀ
ਆਸਤਕ ਪੁਰਸ਼ ਫਿਰ ਜਨਮ ਧਾਰ ਕੇ ਆਵਤ ਆਉਂਦੇ ਨਹੀਂ ਤੇ ਆਸਤਕ ਪੁਰਸ਼ ਜਿਹੜੇ ਰੱਬ ਦੀ ਹੋਂਦ ਨੂੰ ਮੰਨਣ ਵਾਲੇ ਨੇ ਤੇ ਨਾ ਹੀ ਮਰ ਕੇ ਜੂਨਾਂ ਵਿੱਚ ਜਾਤ ਜਾਂਦੇ ਨੇ ਕਿਉਂਕਿ ਇਹ ਉਹਨਾਂ ਨੂੰ ਤੇ ਉਹ ਨਾ ਦਿਸੀ ਦਿਸਦੇ ਨਹੀਂ ਭਾਵ ਮੁਕਤ ਹੋ ਜਾਂਦੇ ਆਉਂਦੇ ਜਾਂਦੇ ਨਹੀਂ ਦਿਸਦੇ ਮੁਕਤ ਹੋ ਗਏ ਜਮਨ ਮਰਨ ਤੋਂ ਰਹਿਤ ਹੋ ਗਏ ਨਾ ਉਹ ਜਨਮੇ ਨਾ ਉਹ ਮਰੇ ਇਸ ਕਰਕੇ ਜਨਮ ਮਰਨ ਦੋਹੋਂ ਹੂੰ ਮੈਂ ਨਾ ਹੀ ਇਸ ਪ੍ਰਕਾਰ ਦੀ ਅਵਸਥਾ ਪ੍ਰਾਪਤ ਹੋ ਗਈ
ਨਾ ਪਰ ਪੰਖੀ ਤਾਹੇ
ਨਾ ਹੀ ਤਾਹੇ ਤਿਸ ਦੇ ਪਰ ਪ੍ਰਵਿਰਤੀ ਰੂਪ ਪੰਖੀ ਪੰਖ ਭਾਵ ਖੰਭ ਹੁੰਦੇ ਹਨ
ਬਹੁ ਰੰਗੀ ਰਸ ਭੋਗਿਆ
ਨਾਸਤਕ ਪੁਰਖਾਂ ਦੇ ਬਹੁ ਅਨੇਕਾਂ ਰੰਗੀ ਰੰਗਾਂ ਦੇ ਸੁਭਾਵ ਨੇ ਉਹਨਾਂ ਦੇ ਅਨੇਕਾਂ ਰਸਾਂ ਕਸਾਂ ਨੂੰ ਭੋਗਿਆ ਭੋਗਣਾ ਕੀਤਾ ਫਿਰ ਜੇਕਰ ਉਹ ਵੀ ਗੁਰਾਂ ਦੇ ਸ਼ਬਦ ਰਹਿ
ਸ਼ਬਦ ਰਹਿ ਨਿਰਵਾਣ
ਜੇ ਉਹ ਵੀ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਨਿਰਵਾਣ ਬੰਧਨਾਂ ਤੋਂ ਰਹਿਤ ਅਚਲ ਪਦਵੀ ਵਿੱਚ ਟਿਕੇ ਰਹਿ ਰਹਿਣ ਤਾਂ ਭਾਈ ਉਹ ਵੀ ਮੁਕਤ ਹੋ ਜਾਂਦੇ ਨੇ
ਹਰ ਰਸ ਫਲ ਰਾਤੀ ਨਾਨਕਾ
ਸਤਿਗੁਰੀ ਕਥਨ ਕਰਦੇ ਨੇ ਜੋ ਹਰ ਹਰੀ ਦੇ ਰਸ ਪ੍ਰੇਮ ਵਿੱਚ ਭਿੱਜੇ ਨੇ ਉਹ ਬ੍ਰਹਮ ਗਿਆਨ ਰੂਪੀ ਫਲ ਦੇ ਸਵਾਦ ਵਿੱਚ ਰਾਤੇ ਰੰਗੇ ਜਾਂਦੇ ਹਨ
ਕਰਮ ਸੱਚਾ ਨੀਸਾਨ
ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਪਰਮੇਸ਼ਵਰ ਦੀ ਕਰਮ ਮਿਹਰ ਦੁਆਰਾ ਉਹਨਾਂ ਦੇ ਮੱਥੇ ਉੱਪਰ ਸੱਚੇ ਦੀ ਪ੍ਰਾਪਤੀ ਦਾ ਸੱਚਾ ਨਿਸ਼ਾਨ ਲੇਖ ਨਿਸ਼ਾਨ ਪੈ ਜਾਂਦਾ ਇਸੇ ਪ੍ਰਕਾਰ ਜੇ
ਮਹੱਲਾ ਤੀਜਾ
ਤੇ ਤੀਸਰੇ ਪਾਤਸ਼ਾਹ ਫਿਰ ਇਹ ਦੂਸਰੇ ਅਰਥ ਵਿੱਚ ਫਰਮਾਨ ਕਰਦੇ ਨੇ
ਨਾਨਕ ਤਰਵਰ ਏਕ ਫਲ
ਹੁਣ ਪਹਿਲਾਂ ਨਾਲੋਂ ਇਹਦੇ ਵਿੱਚ ਹੁਣ ਅਰਥ ਗੂੜਾ ਹੋਏਗਾ ਹੋਰ ਧਿਆਨ ਦੀ ਲੋੜ ਹੈ ਜੋ ਵਿਦਾਂਤ ਦੇ ਵਿੱਚ ਹੈ ਹੁਣ ਉਹਦੇ ਉਸੇ ਪ੍ਰਕਿਰਿਆ ਨੂੰ ਕਥਨ ਕਰਦੇ ਸਤਿਗੁਰੂ ਜੀ ਕਥਨ ਕਰਦੇ ਬੁੱਧ ਰੂਪੀ ਇੱਕ ਬਿਰਸ਼ ਹੈ ਤੇ ਉਸ ਦੇ ਵਿੱਚ ਸੁੱਖ ਦੁੱਖ ਰੂਪੀ ਦੋ ਫਲ ਨੇ ਇਸ ਤਰ੍ਹਾਂ ਦੇ ਸਾਰੀ ਤੋਂ ਇਕੱਠੀ ਬੋਲਦੀ ਇਹਦੇ ਵੀ ਉਸ ਤਰ੍ਹਾਂ ਹੀ ਫਲ
ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ
ਸਤਿਗੁਰੂ ਜੀ ਕਥਨ ਕਰਦੇ ਬੁੱਧ ਰੂਪੀ ਇੱਕ ਬਿਰਸ਼ ਹੈ ਉਹਦੇ ਵਿੱਚ ਸੁੱਖ ਤੇ ਦੁੱਖ ਰੂਪੀ ਦੋਏ ਫਲ ਅਤੇ ਜੀਵ ਤੇ ਈਸ਼ਵਰ ਰੂਪੀ ਜਾਂ ਫਿਰ ਦੋਏ ਪੰਖੇਰੂ ਆਹੇ ਜੀਵ ਤੇ ਈਸ਼ਵਰ ਦੋ ਪੰਛੀ ਸਮਝਣੇ
ਆਵਤ ਜਾਤਨਾ ਦਿਸਹੀ
ਇਹ ਦਿਨਾਂ ਦੋਨਾਂ ਪੰਛੀਆਂ ਚੋਂ ਈਸ਼ਵਰ ਰੂਪੀ ਪੰਛੀ ਤਾਂ ਆਉਂਦਾ ਜਾਂਦਾ ਦਿਸਦਾ ਨਹੀਂ ਹੈ ਤੇ ਨਾ ਹੀ ਉਸ ਈਸ਼ਵਰ ਰੂਪ ਪੰਛੀ ਦੇ
ਨਾ ਪਰ ਪੰਖੀ ਤਾਹੇ
ਨਾ ਹੀ ਉਸ ਈਸ਼ਵਰ ਰੂਪ ਪੰਛੀ ਦੇ ਪੰਖੀ ਦੇ ਵਿਧਨ ਖੇਦ ਰੂਪੀ ਪਰ ਨਾਮ ਖੰਭਾਂ ਦਾ ਨਾ ਉਹਦੇ ਖੰਭ ਹਨ ਜਿਹਨਾਂ ਨਾਲ ਉੱਡ ਕੇ ਜਾਂਦਾ
ਬਹੁ ਰੰਗੀ ਰਸ ਭੋਗਿਆ
ਦੂਸਰਾ ਜੀਵ ਰੂਪੀ ਪੰਛੀ ਹੈ ਕਦੇ ਰਜੋ ਗੁਣ ਬਿਰਤੀ ਹੋ ਗਈ ਕਦੇ ਤਮੋ ਗੁਣ ਕਦੇ ਸਤੋ ਗੁਣ ਹੋ ਗਈ ਇਤਿਹਾਸਕ ਬਹੁ ਰੰਗਾਂ ਵਿੱਚ ਰੰਗਿਆ ਹੋਇਆ ਹੈ। ਤੇ ਇਸ ਕਰਕੇ ਫਿਰ ਸ਼ਬਦ ਸਪਸ਼ ਰੂਪ ਰਸ ਆਦਿ ਜਿਹੜੇ ਨੇ ਬਹੁ ਰੰਗੀ ਰਸ ਭੋਗਿਆ, ਇਹਨਾਂ ਰਸਾਂ ਨੂੰ ਭੋਗਦਾ ਹੈ।
ਸ਼ਬਦ ਰਹਿ ਨਿਰਵਾਣ,
ਪਰ ਜੇ ਸ਼ਬਦ ਦੀ ਕਮਾਈ ਕਰਕੇ ਸ਼ਬਦ ਬ੍ਰਹਮ ਵਿੱਚ ਸਥਿਤ ਹੋ ਕੇ ਰਹੇ ਤਾਂ ਇਹ ਵੀ ਨਿਰਵਾਣ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ।
ਹਰ ਰਸ ਫਲ ਰਾਤੇ ਨਾਨਕਾ,
ਸਤਿਗੁਰੂ ਜੀ ਕਥਨ ਕਰਦੇ ਨੇ ਜੋ ਜੀਵ ਹਰੀ ਦੇ ਨਾਮ ਰਸਨ ਰੂਪੀ ਫਲ ਦੇ ਸਵਾਦ ਵਿੱਚ ਰਤੇ ਰੰਗੇ ਹੋਏ ਹਨ।
ਕਰਮ ਸੱਚਾ ਨੀਸਾਨ,
ਕਹਿੰਦੇ ਉਹਨਾਂ ਦੇ ਉੱਪਰ ਸੱਚੇ ਦੀ ਵਾਹਿਗੁਰੂ ਦੀ ਕਰਮ ਕਿਰਪਾ ਦ੍ਰਿਸ਼ਟੀ ਹੋਈ ਹੈ ਤੇ ਉਹਨਾਂ ਦੇ ਅੰਦਰ ਸੱਚਾ ਆਪ ਨਿਸ਼ਾਨ ਪ੍ਰਗਟ ਹੋਇਆ ਹੈ। ਇਸੇ ਪ੍ਰਕਾਰ ਜੀ
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਫਰਮਾਨ ਕਰਦੇ ਹਨ ਜੀ ਫੇਰ,
ਨਾਨਕ ਤਰਵਰ ਏਕ ਫਲ ਦੋਏ ਪੰਖੇ ਰੂ ਆਹੇ।
ਸਤਿਗੁਰੂ ਜੀ ਕਥਨ ਕਰਦੇ ਨੇ ਇੱਕ ਪਰਮੇਸ਼ਰ ਦਾ ਗਿਆਨ ਰੂਪੀ ਫਲ, ਨਾਨਕ ਤਰਵਰ ਏਕ ਫਲ, ਤੇ ਜਿਹੜਾ ਪਰਮੇਸ਼ਰ ਦਾ ਗਿਆਨ ਰੂਪੀ ਫਲ ਪ੍ਰਾਪਤ ਕਰਨ ਵਾਸਤੇ ਮਨੁੱਖਾ ਸਰੀਰ ਰੂਪੀ ਬਿਰਸ਼ ਹੈ ਅਤੇ ਇਹਦੇ ਵਿੱਚ ਦੋਏ ਪੰਖੇ ਰੂ ਆਹੇ, ਇੱਕ ਚਿਦਾ ਪਾਸ, ਦੂਸਰੇ ਦਾ ਨਾਮ ਕੁਟਸਥ ਹੈ। ਇਹ ਦੋ ਪੰਖੀ ਨੇ, ਇਹ ਪੰਖੀ ਰੂਪ ਸਮਝਣੇ ਉਹਨਾਂ ਨੂੰ। ਚਿਦਾ ਪਾਸ ਕਿਹਨੂੰ ਕਹਿੰਦੇ ਨੇ? ਜਿਹੜਾ ਚੇਤਨ ਦਾ, ਜਿਹੜਾ ਚੇਤਨ ਬ੍ਰਹਮ ਦਾ ਅਭਾਸ਼ ਪ੍ਰਤੀਬਿੰਬ ਸਾਡੇ ਅੰਤਸਕਰਨ ਵਿੱਚ ਪੈਂਦਾ ਹੈ, ਉਹ ਪ੍ਰਤੀਬਿੰਬ ਰੂਪ ਜੀਵ ਬਣਾ ਹੈ, ਜੀਵ ਆਤਮਾ ਉਹਨੂੰ ਕਹਿੰਦੇ ਨੇ। ਅੰਤਕਰਨ ਵਿੱਚ ਉਹ ਬ੍ਰਹਮ ਦਾ ਪ੍ਰਤੀਬਿੰਬ ਪੈਂਦਾ ਨਾ, ਉਸੇ ਦਾ ਨਾਮ ਚਿਦਾ ਪਾਸ ਕਿਹਾ ਜਾਂਦਾ। ਕੁਟਸਥ ਉਹਨੂੰ ਕਹਿੰਦੇ, ਕੂਟ ਪਹਾੜ ਦਾ ਨਾਮ ਹੈ, ਸੱਤ ਇਸਤ ਦਾ ਨਾਮ ਹੈ, ਜਿਹੜਾ ਪਹਾੜ ਦੀ ਤਰ੍ਹਾਂ ਅਡੋਲ ਇੱਕ ਰਸ ਰਹਿਣ ਵਾਲਾ ਹੈ, ਜੋ ਅੰਦਰ ਗੁਪਤ ਲੁਕਿਆ ਹੋਇਆ ਰਹਿੰਦਾ ਹੈ, ਭਾਵ ਪਰਮੇਸ਼ਰ ਬ੍ਰਹਮ, ਤੇ ਉਹਦਾ ਨਾਮ ਹੈ। ਇਸ ਕਰਕੇ ਵੀ ਇਹ ਜਿਹੜਾ ਕੁਟਸ ਤੇ ਚਿਦਾ ਪਾਸ ਦੋ ਪੰਛੀ ਇਹ ਕਹੇ ਹੈ, ਤੇ ਇਹ ਦੋ ਜਿਹੜੇ ਪੰਖੀ ਹਨ
ਆਵਤ ਜਾਤ ਨਾ ਦਿਸਹੇ,
ਇਹਨਾਂ ਦੋਨਾਂ ਜਿਹੜਾ ਕੁਟਸਥ ਅਚਲ ਰਹਿਣ ਵਾਲਾ ਹੈ, ਐਰਨ ਦੀ ਤਰ੍ਹਾਂ ਜਿਹਦੇ ਚ ਜੰਮਣ, ਜਿਹਦੇ ਚ ਜਨਮ ਤਾਰ ਕੇ ਆਉਣਾ ਤੇ ਮਰ ਕੇ ਜਾਣਾ ਨਹੀਂ ਹੈ, ਇਹ ਨਾ ਦਿਸੀ ਨਹੀਂ ਦਿਸਦਾ ਹੈ।
ਨਾ ਪਰ ਪੰਖੀ ਤਾਹੇ,
ਨਾ ਹੀ ਉਸ ਕੁਟਸਥ ਰੂਪ ਪੰਛੀ ਦੇ ਲੋਕ ਪ੍ਰਲੋਕ ਚ ਜਾਣ ਲਈ ਵਾਸ਼ਨਾ ਰੂਪੀ ਪਰ ਖੰਭ ਹੀ ਨਹੀਂ ਹੈ, ਜਾਊ ਤਾਂ ਜੇ ਵਾਸ਼ਨਾ ਹੋ, ਵਾਸ਼ਨਾ ਨਿਵਰਤ ਹੋ ਗਈਆਂ, ਹੈ ਹੀ ਨੀ ਉਹਦੇ ਵਿੱਚ।
ਬਹੁ ਰੰਗੀ ਰਸ ਭੋਗਿਆ,
ਦੂਸਰਾ ਚਿਦਾ ਭਾਸ ਰੂਪੀ ਪੰਖੀ ਜੀਵ ਆਤਮਾ, ਇਸ ਨੇ ਰੰਗਾਂ ਤੇ ਰਸਾਂ ਕਸਾਂ ਨੂੰ ਭੋਗਣਾ ਕੀਤਾ, ਪਰ ਜੇਕਰ ਇਹ ਵੀ ਸ਼ਬਦ ਰਹੇ,
ਸ਼ਬਦ ਰਹੇ ਨਿਰਵਾਣ,
ਜੇ ਗੁਰੂ ਦੇ ਸ਼ਬਦ ਦੀ ਕਮਾਈ ਕਰੇ ਤਾਂ ਬੰਧਨਾਂ ਤੋਂ ਰਹਿਤ ਹੋ ਕੇ ਬ੍ਰਹਮ ਦਾ ਸਰੂਪ ਹੋ ਸਕਦਾ ਹੈ।
ਹਰ ਰਸ ਫਲ ਰਾਤੇ ਨਾਨਕਾ,
ਸਤਿਗੁਰੂ ਜੀ ਕਥਨ ਕਰਦੇ ਨੇ ਜੋ ਜੀਵ ਹਰੀ ਦੇ ਨਾਮ ਰਸ ਰੂਪੀ ਫਲ ਦੇ ਸਵਾਦ ਵਿੱਚ ਰੰਗੇ ਹੋਏ ਹਨ।
ਕਰਮ ਸੱਚਾ ਨੀਸਾਨ,
ਉਹਨਾਂ ਦੇ ਕਰਮ ਭਾਗ ਚੰਗੇ ਨੇ, ਮਹਾਰਾਜ ਸਾਹਿਬ ਜੀ ਫਰਮਾਉਂਦੇ ਆ ਤੇ ਸੱਚਾ ਵਾਹਿਗੁਰੂ ਉਹਨਾਂ ਦੇ ਅੰਦਰ ਹੀ ਨਿਸ਼ਾਨ ਪ੍ਰਗਟ ਹੋ ਗਿਆ ਹੈ। ਇਸੇ ਪ੍ਰਕਾਰ ਦੇ
ਮਹੱਲਾ ਤੀਜਾ,
ਤੇ ਮਹਾਰਾਜ ਫੇਰ ਫਰਮਾਨ ਕਰਦੇ ਨੇ ਚੌਥੇ ਅਰਥ ਵਿੱਚ,
ਨਾਨਕ ਤਰਵਰ ਏਕ ਫਲ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਇੱਕ ਬ੍ਰਹਮ ਰੂਪੀ ਇੱਕ ਵਿਰਸ਼ ਹੈ, ਨਾਨਕ ਤਰਵਰ ਏਕ ਫਲ, ਅਤੇ ਮੋਖ ਰੂਪੀ ਫਲ ਵੀ ਇੱਕ ਹੈ।
ਦੋਏ ਪੰਖੇਰੂ ਆਹੇ,
ਤੇ ਇਸ ਵਿੱਚ ਅਦਵੈਤਵਾਦੀ ਤੇ ਦਵੈਤਵਾਦੀ ਦੋ ਪੰਖੇਰੂ ਪੰਛੀ ਹਨ, ਇੱਕ ਦਵੈਸ਼ ਕਰਨ ਵਾਲੇ, ਇੱਕ ਅਦਵੈਤ ਸਰੂਪ, ਇਹ ਦੱਸਦੇ ਨੇ।
ਆਵਤ ਜਾਤ ਨਾ ਦਿਸ,
ਅਦਵੈਤਵਾਦੀ ਜਿਹੜੇ ਨੇ, ਅਦਵੈਤਵਾਦੀ ਵਿੱਚ ਤਾਂ ਆਉਣਾ ਜਾਣਾ ਦਿਸਦਾ ਹੀ ਨਹੀਂ ਹੈ।
ਨਾ ਪਰ ਪੰਖੀ ਤਾਹੇ,
ਤੇ ਇਸ ਕਰਕੇ ਜਿਹੜਾ ਅਦਵੈਤਵਾਦੀ ਰੂਪੀ ਪੰਛੀ ਹੈ ਉਹ ਪ੍ਰਵਿਰਤੀ ਰੂਪੀ ਖੰਭ ਉਹਦੇ ਵਿੱਚ ਨਹੀਂ ਹਨ।
ਬਹੁ ਰੰਗੀ ਰਸ ਭੋਗਿਆ,
ਜਿਹੜਾ ਦਵੈਤ ਰੂਪੀ ਪੰਛੀ ਹੈ, ਦਵੈਤਵਾਦੀ, ਉਹ ਰਸਾਂ ਕਸਾਂ ਦੇ ਰੰਗਾਂ ਵਿੱਚ ਫਸਿਆ ਹੋਇਆ ਤੇ ਉਹਨਾਂ ਨੂੰ ਭੋਗਦਾ ਰਹਿੰਦਾ, ਪਰ ਜੇਕਰ
ਸ਼ਬਦ ਰਹੇ ਨਿਰਵਾਣ,
ਜੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਬ੍ਰਹਮ ਸਰੂਪ ਵਿੱਚ ਰਹੇ ਤਾਂ ਉਹ ਵੀ ਬੰਧਨਾਂ ਤੋਂ ਰਹਿਤ ਹੋ ਸਕਦਾ। ਇਸ ਕਰਕੇ ਗੁਰੂ ਦੇ ਉਪਦੇਸ਼ ਦੁਆਰਾ ਉਹ ਬ੍ਰਹਮ ਸਰੂਪ ਦੇ ਵਿੱਚ ਰਹਿਣਾ ਕਰੇ, ਉਹ ਵੀ ਮੁਕਤ ਹੋ ਜਾਂਦਾ, ਬੰਧਨ ਰਹਿਤ ਹੋ ਜਾਂਦਾ, ਬ੍ਰਹਮ ਦਾ ਸਰੂਪ ਹੋ ਜਾਂਦਾ।
ਹਰ ਰਸ ਫਲ ਰਾਤੇ ਨਾਨਕਾ,
ਸਤਿਗੁਰੂ ਜੀ ਕਥਨ ਕਰਦੇ ਆ ਜੋ ਜੀਵ ਹਰੀ ਦੇ ਬ੍ਰਹਮਾਨੰਦ ਰੂਪੀ ਰਸ ਦੇ ਫਲ ਦੇ ਸਵਾਦ ਵਿੱਚ ਰੰਗੇ ਹੋਏ ਹਨ, ਤੇ ਉਹ ਫਿਰ ਹਰ ਰਸ ਫਲ ਰਾਤੇ ਨਾਨਕਾ, ਤੇ ਇਸ ਪ੍ਰਕਾਰ ਦੱਸਦੇ ਨੇ। ਨਾ ਕਰਮ ਸੱਚਾ,
ਕਰਮ ਸੱਚਾ ਨੀਸਾਨ,
ਉਹਨਾਂ ਉੱਪਰ ਸੱਚੇ ਨੇ ਆਪ ਕਰਮ ਬਖਸ਼ੀ ਕੀਤੀ ਹੋਈ ਹੈ, ਉਹਨਾਂ ਦੇ ਮੱਥੇ ਉੱਪਰ ਆਪਣੀ ਪ੍ਰਾਪਤੀ ਦਾ ਨਿਸ਼ਾਨ ਚਿੰਨ ਪਾਇਆ ਹੋਇਆ ਹੈ। ਇਸੇ ਪ੍ਰਕਾਰ ਜੀ
ਮਹੱਲਾ ਤੀਜਾ
ਤੇ ਫਿਰ ਫਰਮਾਨ ਕਰਦੇ ਆ ਪੰਜਵੇਂ ਅਰਥ ਦੇ ਵਿਚ
ਨਾਨਕ ਤਰਵਰ ਏਕ ਫਲ।
ਸਤਿਗੁਰੂ ਜੀ ਉਚਾਰਨ ਕਰਦੇ ਆ ਕਿ ਸ਼ੁੱਧ ਬ੍ਰਹਮ ਰੂਪੀ ਇੱਕ ਵਿਰਸ਼ ਹੈ ਜਿਹੜਾ ਸ਼ੁੱਧ ਬ੍ਰਹਮ ਹੈ ਤੇ ਉਸ ਦਾ ਗਿਆਨ ਰੂਪੀ ਇੱਕ ਫਲ ਹੈ ਤੇ ਦੋ ਪ੍ਰਕਾਰ ਦੇ ਆਧਾਰ ਜਿਹੜੇ ਨੇ ਦੋਏ ਪੰਖੇਰੂ
ਆਹੇ
ਤੇ ਦੋ ਪ੍ਰਕਾਰ ਦੇ ਅਧਿਕਾਰੀ ਰੂਪ ਪੰਛੀ ਨੇ ਤੇ ਇੱਕ ਤਾਂ ਬ੍ਰਹਮ ਲੋਕ ਤੱਕ ਦੀ ਭੋਗਾਂ ਦੀ ਇੱਛਾ ਕਰਨ ਵਾਲਾ, ਦੂਸਰਾ ਨਿਸ਼ਕਾਮੀ ਤੇ ਜੋ ਕੇਵਲ ਬ੍ਰਹਮ ਦੀ ਪ੍ਰਾਪਤੀ ਚਾਹੁੰਦਾ ਹੈ। ਇਹ ਦੋ ਪ੍ਰਕਾਰ ਦੇ ਹੈ।
ਆਵਤ ਜਾਤ ਨਾ ਜਿਸ ਹੀ
ਬ੍ਰਹਮ ਦੇ ਪ੍ਰਾਣ ਰਹਿਣ ਵਾਲਾ ਆਉਂਦਾ ਜਾਂਦਾ ਭਾਵ ਜੰਮਦਾ ਮਰਦਾ ਦਿਸਦਾ ਨਹੀਂ ਹੈ, ਉਹਦੇ ਜੰਮਣਾ ਮਰਨਾ ਹੈ ਹੀ ਨਹੀਂ ਤੇ ਇਸ ਕਰਕੇ ਆਵਤ ਜਾਤ ਨਾ ਦਿਸੀ, ਉਹ ਮਰਦਾ ਆਉਂਦਾ ਜਾਂਦਾ ਨਹੀਂ ਦਿਸਦਾ, ਜੰਮਣ ਮਰਨ ਤੋਂ ਰਹਿਤ ਹੈ ਤੇ ਇਸ ਕਰਕੇ ਨਾ ਪਰ
ਪੰਖੀ ਤਾ
ਨਾ ਹੀ ਉਹਨਾਂ ਬ੍ਰਹਮ ਪ੍ਰਾਣ ਰਹਿਣ ਵਾਲੇ ਅਧਿਕਾਰੀ ਰੂਪ ਪੰਖੀਆਂ ਦੇ ਵਿਧਨ ਖੇਦ ਸਵਰਗ ਲੋਕ ਤੇ ਬ੍ਰਹਮ ਲੋਕ ਦੀ ਇੱਛਾ ਰੂਪੇ ਖੰਭੇ ਨਹੀਂ ਹੈ, ਇੱਛਾ ਹੀ ਨਹੀਂ ਹੈ।
ਬਹੁ ਰੰਗੀ ਰਸ ਭੋਗਿਆ
ਤੇ ਸਥੂਲ ਬਿਰਤੀ ਵਾਲਾ ਬਹੁਤ ਰੰਗਾਂ ਵਿਚ ਫਸਿਆ ਹੋਇਆ ਸਵਰਗ ਲੋਕ ਦੇ ਕਦੇ ਬ੍ਰਹਮ ਲੋਕ ਦੇ ਰਸਾਂ ਕਿਸਾਨੂੰ ਭੋਗਦਾ ਹੈ।
ਸ਼ਬਦ ਰਹਿ ਨਿਰਵਾਣ
ਤੇ ਬ੍ਰਹਮ ਪ੍ਰਾਣ ਰਹਿਣ ਵਾਲਾ ਅਧਿਕਾਰੀ ਸ਼ਬਦ ਬ੍ਰਹਮ ਨੂੰ ਜਾਣ ਕੇ ਨਿਰਵਾਣ ਪਦਵੀ ਵਿਚ ਸਥਿਤ ਹੋਇਆ ਰਹਿੰਦਾ ਹੈ।
ਹਰ ਰਸ ਫਲ ਰਾਤੇ ਨਾਨਕਾ
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਜੇਕਰ ਪ੍ਰਵਿਰਤੀ ਵਾਲੇ ਅਧਿਕਾਰੀ ਵੀ ਹਰੀ ਨਾਮ ਰਸ ਰੂਪੀ ਫਲ ਦੇ ਸਵਾਦ ਵਿਚ ਰੰਗੇ ਜਾਣ ਤਾਂ ਫਿਰ ਉਹਨਾਂ ਤਾਈ
ਕਰਮ ਸੱਚਾ ਨਿਸ਼ਾਨ
ਉਹਨਾਂ ਤਾਈ ਸੱਚਾ ਪਰਮੇਸ਼ਰ ਕਰਮ ਬਖਸ਼ੀ ਕਰ ਦਿੰਦਾ, ਅੰਤਹਿਕਰਨ ਰੂਪੀ ਮਸਤਕ ਉੱਪਰ ਆਪਣੀ ਪ੍ਰਾਪਤੀ ਦਾ ਨਿਸ਼ਾਨ ਚਿੰਨ ਪਾ ਦਿੰਦਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ
ਆਪੇ ਧਰਤੀ ਆਪੇ ਹੈ ਰਾਹਕ
ਤੇ ਪਰਮੇਸ਼ਰ ਆਪ ਹੀ ਧਰਤੀ ਜ਼ਮੀਨ ਰੂਪ ਹੈ, ਆਪ ਹੀ ਰਾਹਕ ਨਾਮ ਹੁੰਦਾ ਜ਼ਿਮੀਦਾਰ ਦਾ, ਆਪ ਹੀ ਜ਼ਿਮੀਦਾਰ ਰੂਪ ਹੈ ਤੇ ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਖੇਤੀ ਨੂੰ ਬੀਜਣ ਵਾਲਾ ਦੱਸਦੇ ਨੇ।
ਆਪ ਜਮਾਏ ਪੀਸਾਵੇ
ਆਪ ਹੀ ਬੀਜੀ ਹੋਈ ਖੇਤੀ ਨੂੰ ਜਮਾਏ ਜਮਾਉਂਦਾ ਅਗਾਉਂਦਾ ਤੇ ਆਪ ਹੀ ਖੇਤੀ ਪੱਕੀ ਤੋਂ ਬੋਹੜ ਲਾ ਕੇ ਫਿਰ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਦਾਣਿਆਂ ਨੂੰ ਚੱਕੀ ਵਿਚ ਪੀਸਾਵੇ ਪਿਸਾਉਂਦਾ ਹੈ।
ਆਪ ਪਕਾਵੇ ਆਪ ਭਾਂਡੇ ਦੀ ਪਰੋਸੈ
ਪਰਮੇਸ਼ਰ ਆਪ ਹੀ ਲਾਂਗਰੀ ਬਣ ਕੇ ਭੋਜਨ ਪਕਾਵੇ ਪਕਾਉਂਦਾ, ਆਪ ਹੀ ਵਰਤਾਰਾ ਬਣਾ ਕੇ ਤੇ ਭਾਵ ਜਿਹੜਾ ਵਰਤਾਰਾ ਜਿਹੜਾ ਹੈ ਉਹ ਵਰਤਾਵਾ ਬਣ ਕੇ ਤੇ ਆਪ ਹੀ ਵਰਤਾਵਾ ਬਣ ਕੇ ਮਹਾਰਾਜ ਸਾਹਿਬ ਜੀ ਭਾਂਡੇ ਵਰਤਨ ਤੇ ਉਹਨਾਂ ਨੂੰ ਪਰੋਸਦਾ ਤੇ ਆਪ ਹੀ
ਬਹਿ ਖਾਵੇ
ਆਪ ਹੀ ਬੈਠ ਕੇ ਖਾਵੇ ਖਾਂਦਾ ਹੈ, ਜਾਣੀ ਸਰਬਰੰਗੀ ਰੂਪੀ ਉਹੀ ਹੈ।
ਆਪੇ ਜਲ ਆਪੇ ਦੇ ਸ਼ਿੰਗਾ
ਆਪ ਹੀ ਜਲ ਪਾਣੀ ਦੇਣ ਵਾਲਾ ਹੈ, ਆਪ ਹੀ ਭੋਜਨ ਛਕਣ ਮਗਰੋਂ ਇੱਕ ਸ਼ਿੰਗਾ ਉਹਨੂੰ ਕਹਿੰਦੇ ਨੋਕਦਾਰ ਪਤਲਾ ਜਿਹਾ ਡੱਕਾ ਹੁੰਦਾ, ਉਹ ਜਿਹੜਾ ਦੰਦਾਂ ਦੇ ਵਿੱਚ ਭੋਜਨ ਛਕਣ ਤੋਂ ਬਾਅਦ ਤੇ ਐਸਾ ਕੋਈ ਭੋਜਨ ਫਸ ਜਾਂਦਾ ਉਹਨੂੰ ਉਹਦੇ ਨਾਲ ਕੱਢੀਦਾ, ਉਹਨੂੰ ਸ਼ਿੰਗਾ ਕਿਹਾ ਜਾਂਦਾ। ਉਹ ਆਪ ਹੀ ਸ਼ਿੰਗਾ ਦੇਣ ਵਾਲਾ, ਆਪ ਹੀ ਦਿੰਦਾ ਹੈ।
ਆਪੇ ਚੁੱਲੀ ਭਰਾਵੇ
ਆਪ ਹੀ ਚੁੱਲੀ ਮੂੰਹ ਸਾਫ਼ ਕਰਨ ਲਈ ਵਰਤਿਆ ਹੋਇਆ ਜਲ ਉਹਨੂੰ ਚੁੱਲੀ ਕਹਿੰਦੇ ਹੈ। ਫਿਰ ਇੱਕ ਹੱਥ ਦੇ ਵਿੱਚ ਆਪੇ ਚੁੱਲੀ ਭਰਾਵੇ, ਇੱਕ ਹੱਥ ਦੇ ਵਿੱਚ ਜਿੰਨਾ ਪਾਣੀ ਆ ਜਾਵੇ ਉਹ ਜਲ ਆਸ ਕੇ ਉਹਨੂੰ ਚੂਲੀ ਕਿਹਾ ਜਾਂਦਾ, ਜੇ ਦੋਨੇ ਹੱਥ ਜੋੜ ਲਈਏ ਉਹ ਉਂਜਲ ਕਹਿੰਦੇ ਨੇ, ਉਂਜਲਾ ਭਰਿਆ ਹੋਇਆ। ਤੋ ਇਸ ਕਰਕੇ ਭਰਾਵੇ ਭਰਾਉਂਦਾ ਭਾਵ ਭੋਜਨ ਛਕਣ ਪਿੱਛੋਂ ਚੂਲੀ ਕਰਾਉਂਦਾ ਹੈ।
ਆਪੇ ਸੰਗਤ ਸੱਦ ਬਹਾਲੇ
ਆਪ ਹੀ ਸੰਗਤ ਨੂੰ ਸੱਦ ਬੁਲਾ ਕੇ ਪੰਗਤ ਵਿੱਚ ਬਹਾਲੇ ਬਿਠਾਉਂਦਾ ਹੈ।
ਆਪੇ ਵਿਦਾ ਕਰਾਵੇ
ਫਿਰ ਆਪ ਹੀ ਉਹਨਾਂ ਦੀ ਸੇਵਾ ਕਰਕੇ ਵਿਦਾਇਗੀ ਰਵਾਨਗੀ ਕਰਾ ਦਿੰਦਾ।
ਜਿਸ ਨੂੰ ਕਿਰਪਾਲ ਹੋਵੇ ਹਰ ਆਪੇ
ਜਿਹਦੇ ਉੱਤੇ ਹਰੀ ਪਰਮੇਸ਼ਰ ਆਪ ਹੀ ਕਿਰਪਾਲੂ ਦਿਆਲੂ ਹੋ ਜਾਂਦਾ,
ਜਿਸ ਨੂੰ ਹੁਕਮ ਮਨਾਵੇ
ਉਹਨੂੰ ਆਪਣਾ ਹੁਕਮ ਮਨਾ ਕੇ ਮੁਕਤ ਕਰ ਦਿੰਦਾ।
ਆਪੇ ਧਰਤੀ ਆਪੇ ਹੈ ਰਾਹਕ
ਇਹ ਦੂਸਰੇ ਅਰਥ ਦੇ ਵਿੱਚ ਫਿਰ ਐਸਾ ਕਥਨ ਕੀਤਾ ਕਿ ਆਪੇ ਧਰਤੀ ਆਪੇ ਹੈ ਰਾਹਕ, ਉਹ ਵਾਹਿਗੁਰੂ ਆਪ ਹੀ ਸਰੀਰ ਰੂਪੀ ਧਰਤੀ ਹੈ, ਆਪ ਹੀ ਜਗਾਸੂ ਰੂਪ ਜ਼ਿਮੀਦਾਰ ਹੈ। ਆਪੇ ਧਰਤੀ ਆਪੇ ਹੈ ਰਾਹਕ, ਜ਼ਿਮੀਦਾਰ ਹੈ ਰਾਹਕ ਆਪੇ।
ਆਪ ਜਮਾਏ ਪੀਸਾਵੇ
ਆਪ ਹੀ ਨਿਸ਼ਕਾਮ ਕਰਨ ਕੋਈ ਖੇਤੀ ਜਮਾਉਂਦਾ ਭਾਵ ਬੀਜਾਉਂਦਾ ਤੇ ਬੈਰਾਗ ਨੂੰ ਕਰਨ ਰੂਪ ਦਾਣੇ ਪਿਸਾਉਣ ਦਾ ਆਪੇ ਆਪੇ ਦੁਬਾਰੇ ਬੋਲੋ ਜੀ।
ਆਪੇ ਧਰਤੀ ਆਪੇ ਹੈ ਰਾਹਕ,
ਉਹ ਆਪ ਹੀ ਸਰੀਰ ਰੂਪੀ ਧਰਤੀ, ਆਪੇ ਜਗਿਆਸ ਰੂਪੀ ਜ਼ਿਮੀਦਾਰ ਹੈ, ਆਪ ਹੀ ਫਿਰ ਨਿਸ਼ਕਾਮ ਕਰਮਾਂ ਰੂਪੀ ਜਿਹੜੀ ਖੇਤੀ ਨੂੰ ਉਹ ਜਮਾਉਗੇ ਹਾਂ ਜੀ ਆਪ ਜਮਾਏ
ਆਪ ਜਮਾਏ ਪੀ ਸਾਹਿਬ
ਨਿਸ਼ਕਾਮ ਕਰਮ ਰੂਪੀ ਖੇਤੀ ਨੂੰ ਜਮਾਉਂਦਾ ਭਾਵ ਬੀਜਾਉਂਦਾ ਵੈਰਾਗ ਨੂੰ ਕਰਨ ਰੂਪ ਦਾਣੇ ਪਿਸਾਉਣਾ ਕਰਦਾ ਹੈ ਜਿਹੜਾ ਵਿਰਾਗ ਧਾਰਨ ਕਰਨਾ
ਆਪ ਪਕਾਵੈ ਆਪ ਭਾਂਡੇ ਦੇ ਪਰੋਸੈ
ਆਪ ਹੀ ਮੋਖ ਦੀ ਇੱਛਾ ਰੂਪ ਰਸੋਈਆ ਬਣ ਕੇ ਵਿਵੇਕ ਰੂਪੀ ਭੋਜਨ ਪਕਾਉਂਦਾ ਤੇ ਆਪ ਹੀ ਸਰਵਣ ਮੰਨਣ ਤੇ ਇਹ ਜਿਹੜੇ ਸਰਵਣ ਕਰਨਾ ਮੰਨਣ ਕਰਨਾ ਇਹਦੇ ਬਰਤਨ ਦਿੰਦਾ ਨਿਧਿਆਸਨ ਰੂਪ ਭੋਜਨ ਪਰੋਸੈ ਪਰੋਸਦਾ ਹੈ ਤੇ ਫਿਰ ਆਪ ਹੀ
ਆਪੇ ਹੀ ਬਹਿ ਖਾਵੇ
ਆਪ ਹੀ ਤਤਵੇਤਾ ਰੂਪ ਹੋ ਕੇ ਗਿਆਨ ਰੂਪੀ ਭੋਜਨ ਨੂੰ ਬੈਠ ਕੇ ਖਾਂਦਾ ਹੈ
ਆਪੇ ਜਲ ਆਪੇ ਦੇ ਸ਼ਿੰਗਾ
ਆਪ ਹੀ ਪ੍ਰੇਮ ਰੂਪੀ ਜਲ ਦਿੰਦਾ ਆਪ ਹੀ ਕਰਨਾ ਮੁਦਤਾ ਮੈਤਰੀ ਉਪੇਖਿਆ ਰੂਪੀ ਸ਼ਿੰਗਾ ਦਿੰਦਾ ਹੈ ਸ਼ਿੰਗੇ ਦਾ ਅਰਥ ਪਿੱਛੇ ਹੋ ਗਿਆ ਜਿਹੜਾ ਪਤਲਾ ਜਿਹਾ ਡੱਕਾ ਵਿਚੋਂ ਕਰੇੜ ਕੇ ਕੱਢੀ ਦਾ ਆਦਿ ਉਹਦਾ ਰੂਪ ਇਹ ਫਿਰ ਚਾਰੇ ਜਿਹੜੇ ਕਰਨਾ ਮੈਤਰੀ ਮੋਤਾ ਪੇਖਾ ਆਦਿ ਇਹਨੂੰ ਸ਼ਿੰਗੇ ਦੇ ਥਾਂ ਜਾਣਨਾ
ਆਪੇ ਚੂਲੀ ਭਰਾਵੇ
ਆਪ ਹੀ ਸੰਸਾਰ ਨੂੰ ਜਿਹੜਾ ਮਿਥਿਆ ਨਿਸ਼ਚੇ ਕਰਨਾ ਅਖੇ ਫਲਾਣੇ ਨੇ ਚੂਲੀ ਛੱਡ ਦਿੱਤੀ ਉਹ ਤਿਆਗਣ ਦਾ ਅਰਥ ਹੈ ਜਿਹੜਾ ਮਿਥਿਆ ਨਿਸ਼ਚੇ ਕਰ ਲਿਆ ਤਿਆਗ ਕਰ ਦਿੱਤਾ ਇਹ ਚੂਲੀ ਵੀ ਆਪੇ ਭਰਾਉਂਦਾ
ਆਪੇ ਸੰਗਤ ਸਦ ਬਹਾਲੇ
ਆਪ ਹੀ ਜਗਿਆਸੂਆਂ ਦੀ ਸੰਗਤ ਸਦ ਕੇ ਗੁਰਾਂ ਪਾਸ ਬਿਠਾਲ ਦਿੰਦਾ ਹੈ
ਆਪੇ ਵਿਦਾ ਕਰਾਵੇ
ਆਪੇ ਉਹਨਾਂ ਦੇ ਅੰਦਰੋਂ ਅਗਿਆਨ ਨੂੰ ਵਿਦਾ ਕਰ ਦਿੰਦਾ ਉਹਨਾਂ ਦੇ ਜੰਮਣ ਮਰਨ ਨੂੰ ਵਿਦਾ ਕਰ ਦਿੰਦਾ ਇਹ ਸਾਰੀ ਆਪਣੀ ਉਸੇ ਵਾਹਿਗੁਰੂ ਦੀ ਖੇਡ ਹੈ ਇਸੇ ਪ੍ਰਕਾਰ ਜੇ
ਆਪੇ ਧਰਤੀ ਆਪੇ ਹੈ ਰਾਹਕ
ਪਰਮੇਸ਼ੁਰ ਆਪ ਹੀ ਖਿਮਾ ਰੂਪੀ ਧਰਤੀ ਹੈ ਹੁਣ ਤੀਸਰੇ ਅਰਧ ਦੇ ਵੀ ਧਰਤੀ ਬਦਲੀ ਹੈ ਖਿਮਾ ਰੂਪ ਜਿਹੜਾ ਖਿਮਾ ਕਰ ਦੇਣਾ ਤੇ ਸ਼ਕਤੀ ਹੁੰਦੇ ਹੋਏ ਵੀ ਦੂਸਰੇ ਨੂੰ ਗੁਨਾਹ ਨੂੰ ਮਾਫ਼ ਕਰ ਦੇਣਾ ਉਹ ਪਰਮੇਸ਼ੁਰ ਖਿਮਾ ਰੂਪੀ ਧਰਤੀ ਜਿਹੜੇ ਨਾ ਆਪ ਹੀ ਖਿਮਾ ਰੂਪੀ ਧਰਤੀ ਦਿੰਦਾ ਆਪ ਹੀ ਸਤਿਗੁਰ ਰੂਪ ਰਾਹਕ ਕਿਰਸਾਨ ਹੈ
ਆਪ ਜਮਾਏ ਪੀ ਸਾਵੇ
ਆਪ ਹੀ ਉਪਦੇਸ਼ ਰੂਪ ਬੀਜ ਬੀਜ ਕੇ ਬੈਰਾਗ ਰੂਪੀ ਸਾਧਨ ਜਮਾਉਂਦਾ ਹੈ ਆਪ ਹੀ ਸਰਵਣ ਆਪ ਜਮਾਏ ਪੀ ਸਾਵੇ ਆਪ ਹੀ ਸਰਵਣ ਕਰਕੇ ਮੰਦ ਬਾਸ਼ਨਾਵਾਂ ਨੂੰ ਜਿਵੇਂ ਚੱਕੀ ਦਾਣੇ ਪੀਸ ਐ ਪੀਸ ਦਿੰਦਾ ਬਾਸ਼ਨਾਵਾਂ ਮੇਟ ਦਿੰਦਾ
ਆਪ ਪਕਾਵੇ ਆਪ ਭਾਂਡੇ ਦੇ ਪਰੋਸੈ
ਆਪ ਹੀ ਮੰਨਣ ਕਰਾ ਕੇ ਪਰਮੇਗਤ ਸੰਸੇ ਨੂੰ ਮੇਟਣ ਰੂਪ ਪਕਾਉਂਦਾ ਆਪ ਹੀ ਅਧਿਕਾਰੀ ਰੂਪ ਭਾਂਡਿਆਂ ਦੀ ਤਾਂ ਹੀ ਨਿਧਿਆਸਨ ਕਰਵਾਉਣ ਰੂਪ ਪਰੋਸਣਾ ਕਰਦਾ ਤੇ ਫਿਰ ਆਪ ਹੀ ਬ੍ਰਹਮ ਬੇਤਾ ਹੋ ਕੇ
ਆਪ ਹੀ ਬਹਿ ਖਾਵੇ
ਆਪ ਹੀ ਬ੍ਰਹਮ ਬੇਤਾ ਰੂਪ ਹੋ ਕਰਕੇ ਬ੍ਰਹਮ ਗਿਆਨ ਵਿਚ ਬਹਿ ਇਸਤਤ ਹੋ ਕੇ ਬ੍ਰਹਮਾਨੰਦ ਰੂਪੀ ਭੋਜਨ ਨੂੰ ਖਾਣਾ ਕਰਦਾ ਹੈ
ਆਪੇ ਜਲ ਆਪੇ ਦੇ ਸ਼ਿੰਗਾ
ਆਪ ਉਪਦੇਸ਼ ਰੂਪੀ ਜਲ ਦਿੰਦਾ ਆਪ ਹੀ ਛੇ ਸ਼ਾਸਤਰਾਂ ਦਾ ਸਿਧਾਂਤ ਰੂਪੀ ਛਿੰਗਾ ਦਿੰਦਾ ਛਿੰਗੇ ਦੇ ਥਾਂ ਤੇ ਇੱਥੇ ਨੂੰ ਛੇ ਸ਼ਾਸਤਰ ਸਮਝਣੇ ਫਿਰ ਆਪ ਹੀ
ਆਪੇ ਚੂਲੀ ਭਰਾਵੇ
ਆਪ ਹੀ ਸੰਸਾਰ ਦੇ ਮਿਥਿਆ ਪਦਾਰਥਾਂ ਦੇ ਮੋਹ ਦਾ ਤਿਆਗ ਰੂਪ ਚੂਲੀ ਭਰਾ ਦਿੰਦਾ
ਆਪੇ ਸੰਗਤ ਸਦ ਬਹਾਲੇ
ਆਪ ਹੀ ਜਗਿਆਸੂਆਂ ਦੀ ਸੰਗਤ ਨੂੰ ਸਦਕੇ ਸਰੂਪ ਇਸਤਤ ਕਰਕੇ ਬਿਠਾ ਦਿੰਦਾ ਹੈ
ਆਪੇ ਵਿਦਾ ਕਰਾਵੇ
ਆਪ ਹੀ ਉਹਨਾਂ ਦਾ ਸੰਸਾਰ ਦਾ ਆਵਾਗਮਨ ਇਹਨੂੰ ਵਿਦਾ ਕਰਾ ਦਿੰਦਾ ਇਸੇ ਪ੍ਰਕਾਰ ਜੇ
ਆਪੇ ਧਰਤੀ ਆਪੇ ਹੈ ਰਾਹਕ
ਵਾਹਿਗੁਰੂ ਆਪ ਹੀ ਧਰਤੀ ਭੂਮਾ ਰੂਪ ਬ੍ਰਹਮ ਹੈ ਆਪ ਹੀ ਈਸ਼ਵਰ ਰੂਪ ਬੀਜ ਹੈ ਆਪ ਹੀ ਮਾਇਆ ਸਬਲ ਰੂਪ ਜਿਮੀਦਾਰ ਬਣਿਆ ਹੋਇਆ
ਆਪੇ ਧਰਤੀ ਆਪੇ ਹੈ ਰਾਹਕ
ਇਹ ਵਾਹਿਗੁਰੂ ਆਪ ਹੀ ਧਰਤੀ ਭੂਮਾ ਰੂਪ ਬ੍ਰਹਮ ਹੈ ਆਪ ਹੀ ਈਸ਼ਵਰ ਰੂਪ ਬੀਜ ਹੈ ਤੇ ਆਪ ਹੀ ਮਾਇਆ ਸਬਲ ਰੂਪ ਜਿਮੀਦਾਰ ਹੈ ਤੇ ਆਪ ਹੀ ਫਿਰ ਮਹਾਰਾਜ ਸਾਹਿਬ ਜੀ ਅੱਗੇ ਦੱਸਦੇ ਹਨ
ਆਪ ਜਮਾਏ ਪੀ ਸਾਵੇ
ਆਪ ਹੀ ਜਮਾਉਣ ਵਾਲਾ ਬ੍ਰਹਮਾ ਰੂਪ ਹੈ ਆਪ ਹੀ ਹਿਰਨਗਰ ਰੂਪ ਅੰਕੁਰ ਹੈ ਵਿਰਾਟ ਰੂਪੀ ਮੂਲ ਹੈ ਆਪ ਹੀ ਪਿਸਾਵੇ ਭਾਵ ਪਾਲਣਾ ਕਰਨ ਵਾਲਾ ਵਿਸ਼ਨੂੰ ਰੂਪ ਹੈ
ਆਪ ਪਕਾਵੇ ਆਪ ਭਾਂਡੇ ਦੇ ਪਰੋਸੈ
ਤੇ ਆਪ ਹੀ ਉਹਨਾਂ ਦੇ ਫਲ ਦੇਣ ਲਈ ਪਕਾਉਂਦਾ ਭਾਵ ਫਲ ਪ੍ਰਦਾਤਾ ਹੈ ਆਪ ਹੀ ਅਧਿਕਾਰੀ ਹੁਣ ਅੰਤਕਰਨ ਰੂਪੀ ਭਾਂਡਿਆਂ ਵਿੱਚ ਨਾਮ ਰੂਪੀ ਭੋਜਨ ਇਹ ਪਰੋਸਣ ਵਾਲਾ ਪਰੋਸਦਾ ਹੈ ਆਪ ਹੀ ਜਾਂ ਫਿਰ ਇਉਂ ਕੋਈ ਭੋਜਨ ਪਰੋਸ ਕੇ ਵਿਸ਼ਨੂੰ ਰੂਪ ਵਿੱਚ ਪਾਲਣਾ ਕਰਨ ਵਾਲਾ ਹੈ
ਆਪੇ ਹੀ ਬਹਿ ਖਾਵੇ
ਫਿਰ ਆਪ ਹੀ ਕਾਲ ਰੂਪ ਹੋ ਕੇ ਸ਼ਿਵ ਜੀ ਦਾ ਰੂਪ ਧਾਰਨ ਕੀਤਾ ਰੁਦਰ ਰੂਪ ਹੋ ਕੇ ਸਾਰਿਆਂ ਦੇ ਖਾਂਦਾ ਭਾਵ ਨਾਸ ਕਰ ਦਿੰਦਾ ਭਕਸ਼ਣ ਕਰਦਾ ਕਾਲ ਰੂਪ ਹੋ ਕਰਕੇ
ਆਪੇ ਜਲ ਆਪੇ ਦੇ ਸ਼ਿੰਗਾ
ਤੇ ਆਪ ਹੀ ਪ੍ਰੇਮ ਰੂਪੀ ਜਲ ਦੇਣ ਵਾਲਾ आप ही खट पिकारा दा त्याग रूप छिंगा देन वाला है।
आपे चुली भरावे
आप ही जगत मिथ्या निश्चय करौन रूपी चूली भरा है।
आपे संगत सद बहाल
आप ही संगत भाव इकट्ठ अर्थात सारी सृष्टि नू पैदा करन रूप सद भाव इस्तत कर देंदा है।
आपे विदा करावे
आप ही परलों जेड़ी करनी है ए विदा करौना है। आप ही परलों करन रूप जेड़ी विदा करा देंदा है। जदो महापरलो होगी सब कुछ सपेट देंदा है।
जिसनो कृपाल होवे हर आपे
इस प्रकार जिन्हां दे उपर हरि वाहिगुरु कृपालु हुंदा है उस तो फिर महाराज साहब जी दस देन
जिसनो हुकम मनावे
महाराज के उन्हां नूं अपना हुक्म पाना मना के निहाल कर देंदा है।
श्लोक महला तीजा
तीसरे पातशाह अगले श्लोक जी कृपा कर दे आए श्री गुरु अमरदास जी दे पास सिखा ने प्रश्न किया महाराज बंधन जड़े न किना चीजा विच न इना बंधना तो छुटकारा फिर किवें होवे नाले ए दसो भी बंधन किना चीजा विच न किहड़े पदार्थां च न फिर उन्हां बंधना छुटकारा किवें हुंदा अते सारी अंधताई दा वरतारा क्यों वरत रहा है ਤਾਂ ਗੁਰੂ ਸਾਹਿਬ ਜੀ ਉੱਤਰ ਵਿੱਚ ਇਹ ਸ਼ਬਦ ਉਚਾਰਦੇ ਆ ਗੋਇੰਦਵਾਲ ਸਾਹਿਬ
ਕਰਮ ਧਰਮ ਸਭ ਬੰਧਨ
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਹੋਮੇ ਦੇ ਸਹਿਤ ਕੀਤੇ ਹੋਏ ਨਿੱਤ ਕਰਮਨ ਜਾਂ ਨਿਮਿਤ ਕਰਮਨ ਜਾਂ ਪ੍ਰਾਸਤ ਕਰਮ ਜਾਂ ਕਾਮ ਕਰਮਨ ਇਤਿਆਦਿ ਇਹ ਸਾਰੇ ਕਰਮ ਜਗ ਆਦਿ ਜਿਹੜੇ ਸਭ ਸਾਰੇ ਇਹ ਬੰਧਨਾ ਬੰਧਨ ਰੂਪ ਹਨ ਇਸ ਕਰਕੇ ਇਹ ਸਾਰੇ ਜਿਹੜੇ ਬੰਧਨ ਰੂਪ ਕਰਮ ਇਹ ਤੁਹਾਨੂੰ ਦੱਸ ਦਿੱਤੇ ਹਨ
ਪਾਪ ਪੁੰਨ ਸੰਬੰਧ
ਤੇ ਪਾਪ ਮੰਦ ਕਰਮ ਪੁੰਨ ਚੰਗੇ ਕਰਮਾਂ ਦੇ ਨਾਲ ਜਿਹੜਾ ਸੰਬੰਧ ਬਣਿਆ ਰਹਿੰਦਾ ਹੈ ਇਸ ਕਰਕੇ ਪਾਪਾਂ ਦੇ ਸੰਬੰਧ ਕਰਕੇ ਕੀ ਹੈ ਨਰਕ ਜਾਂ ਟੇਡੀਆਂ ਚੂਨਾ ਉਹਨਾਂ ਵਿੱਚ ਜਾਣਾ ਪੈਂਦਾ ਗਿਰਾਵਟ ਸਮਝਦਾ ਉਹਨਾਂ ਦੇ ਸਾਧ ਸਿੰਘ ਜੀ ਇਸ ਪ੍ਰਕਾਰ ਉਹਨਾਂ ਦੇ ਵਿੱਚ ਪੈਣਾ ਪੈਂਦਾ ਉਹਨਾਂ ਚੂਨਾਂ ਦੇ ਅੰਦਰ ਪਾਪ ਪੁੰਨ ਸੰਬੰਧ ਇਹ ਦੁਆਰੇ ਬੋਲ ਦੋ ਜੀ
ਪਾਪ ਪੁੰਨ ਸੰਬੰਧ
ਪੁੰਨ ਦੇ ਸੰਬੰਧ ਕਰਕੇ ਪੁੰਨੀ ਪੁਰਖ ਸਵਰਗ ਆਦਿ ਦੇ ਵਿੱਚ ਇੱਛਾ ਕਰਦੇ ਆ ਸਕਾਮੀ ਪੁਰਸ਼ ਪੁੰਨ ਕਰਕੇ ਆਪਣੇ ਆਪ ਨੂੰ ਪੁੰਨੀ ਸਮਝਦੇ ਆ ਤੇ ਨਿਖੇਧ ਕੰਮ ਪਾਪ ਕਰਮ ਕਰਕੇ ਪਾਪੀ ਸਮਝਦੇ ਆ ਇਉਂ ਜੀਵ ਇਹਨਾਂ ਦੇ ਸਾਤ ਸੰਬੰਧ ਇਹ ਦੋ ਪਾਠ ਨ ਸੰਬੰਧ ਮੁੱਖ ਪਾਠ ਰੱਖਣ ਭਾਈ ਸੰਨ ਤੇ ਬੰਧ ਸੰਨ ਦੇ ਰੱਸੇ ਵਾਂਗ ਬੰਧ ਬੰਨੇ ਹੋਏ ਨੇ ਇਹ ਇਸ ਤਰ੍ਹਾਂ ਦਾ ਜਿਹੜਾ ਦੋ ਪਾਠ ਨੇ ਦੋਨਾਂ ਦੇ ਅਰਥ ਵੱਖਰੇ ਵੱਖਰੇ ਕਰ ਦਿੱਤੇ
ਮਮਤਾ ਮੋਹ ਸੋ ਬੰਧਨਾ
ਜੋ ਵਰਨਾ ਆਸ਼ਰਾ ਤੇ ਪਦਾਰਥਾਂ ਆਦਿ ਦੀ ਮਮਤਾ ਮੇਰ ਸੰਬੰਧੀਆਂ ਦਾ ਮੋਹ ਹੈ ਤੇ ਇਹ ਇਸ ਨੂੰ ਸਾਰਾ ਇਕੱਠਾ ਬੋਲੋ ਜੀ
ਮਮਤਾ ਮੋਹ ਸੋ ਬੰਧਨਾ ਪੁੱਤਰ ਕਲੱਤਰ ਸੋ ਧੰਦ
ਜੋ ਵਰਨ ਆਸ਼ਰਾ ਦੇ ਪਦਾਰਥਾਂ ਦੀ ਮਮਤਾ ਮੇਰ ਸੰਬੰਧੀਆਂ ਦਾ ਮੋਹ ਤੇ ਜੋ ਵੀ ਇਹ ਹੈ ਸੋ ਉਹ ਭਲੀ ਪ੍ਰਕਾਰ ਬੰਧਨਾ ਬੰਧਨ ਰੂਪ ਹੈ ਫਿਰ ਪੁੱਤਰ ਕਲੱਤਰ ਕਲ ਧਾਤੂ ਨੂੰ ਧਾਰਨ ਵਾਲੀ ਇਸਤਰੀ ਉਹਨੂੰ ਕਲੱਤਰ ਕਿਹਾ ਜਾਂਦਾ ਕਲ ਧਾਤੂ ਨੂੰ ਧਾਰਨ ਕਰਕੇ ਇਸਤਰੀ ਦਾ ਵਾਕ ਸ਼ਬਦ ਹੈ ਅਤੇ ਸੋ ਭਲੀ ਪ੍ਰਕਾਰ ਸੰਸਾਰ ਧੰਦੇ ਵੀ ਬੰਧਨ ਰੂਪ ਨੇ ਜੀਵ ਇਸਤਰੀ ਜੀਵ ਇਸਤਰੀ ਪੁੱਤਰਾਂ ਦੇ ਧੰਦਿਆਂ ਵਿੱਚ ਫਸਿਆ ਰਹਿੰਦਾ ਹਰ ਵੇਲੇ
ਜਹ ਦੇਖਾ ਤਹ ਜੀਵਰੀ
ਜਿੱਥੇ ਵੀ ਦੇਖਾਂ ਵੇਖੀਦਾ ਉੱਥੇ ਹੀ ਆਸਾ ਕੀ ਹੋ ਰਿਹਾ ਕਿਤੇ ਆਸਾ ਹੈ ਉਮੀਦਾਂ ਰੱਖੀਆਂ ਹੋਈਆਂ ਨੇ ਬਾਸ਼ਨਾ ਰੂਪੀ ਜਿਹੜੀ ਜੇਵਰੀ ਰੱਸੀ ਪਈ ਹੋਈ ਹੈ
ਮਾਇਆ ਕਾ ਸੰਬੰਧ
ਇਹ ਮਾਇਆ ਦਾ ਹੀ ਸੰਬੰਧ ਹੈ ਸਾਰਾ ਮਾਇਆ ਦਾ ਹੀ ਬੰਧਨ ਪਾਇਆ ਹੋਇਆ ਸਾਰਾ ਵਿਸ਼ੇਸ਼ ਕਰਕੇ
ਨਾਨਕ ਸੱਚੇ ਨਾਮ ਬਿਨ
ਇਹ ਜਿੰਨੇ ਸੰਬੰਧ ਨੇ ਮਾਇਆ ਰੂਪ ਹੀ ਨੇ ਇਹ ਪੁੱਤਰਾਂ ਧੀਆਂ ਰਿਸ਼ਤੇਦਾਰ ਜੋ ਵੀ ਹੈ ਮਾਤਾ ਪਿਤਾ ਨਾਨਕ ਸੱਚੇ ਨਾਮ ਬਿਨ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਸੱਚੇ ਵਾਹਿਗੁਰੂ ਦੇ ਨਾਮ ਤੋਂ ਬਗੈਰ
ਵਰਤਣ ਵਰਤੈ ਅੰਧ
ਅੰਧ ਅਗਿਆਨਤਾ ਦੀ ਵਰਤਣ ਵਿੱਚ ਵਰਤੈ ਵਰਤ ਰਿਹਾ ਸਾਰਾ ਵਰਤਾਰਾ ਅਗਿਆਨਪਣੇ ਦੇ ਵਿੱਚ ਹੀ ਵਰਤ ਰਿਹਾ ਹੈ ਸਿੱਖਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪਾਸ ਪ੍ਰਸ਼ਨ ਕੀਤਾ ਸੀ ਮਹਾਰਾਜ ਤੁਸਾਂ ਨੇ ਤੀਸਰੇ ਸਰੂਪ ਵਿੱਚ ਕਿਹਾ ਸੀ ਵਰਤਨ ਵਰਤੈ ਅੰਧ ਭਾਵ ਪਸਾਰਾ ਅਗਿਆਨਤਾ ਹੀ ਚ ਵਰਤਦਾ ਫਿਰ ਚਾਨਣ ਕਿਸ ਪ੍ਰਕਾਰ ਹੋ ਸਕਦਾ ਗੁਰੂ ਰਾਮਦਾਸ ਮਹਾਰਾਜ ਨੇ ਫਿਰ ਇਹ ਉੱਤਰ ਦਿੱਤਾ ਸੀ ਇਸ ਦਾ
ਮਹੱਲਾ ਚੌਥਾ
ਹਾਂ ਚੌਥੇ ਪਾਤਸ਼ਾਹ ਪ੍ਰਮਾਨ ਕਰਦੇ
ਨੇ ਅੰਧੇ ਚਾਨਣ ਤਾਥੀ ਹੈ
ਇਹ ਭਾਈ ਅੰਧੇ ਅਗਿਆਨੀ ਜੀਵ ਜਿਨ੍ਹਾਂ ਦੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਹੈ ਅਵਰਨ ਦੇ ਪਰਦੇ ਪਏ ਹੋਏ ਹਨ ਉਹਨਾਂ ਨੂੰ ਗਿਆਨ ਦਾ ਚੰਨ ਪ੍ਰਕਾਸ਼ ਤਾਂ ਥੀ ਹੈ ਤਾਂ ਹੋ ਸਕਦਾ ਹੈ
ਜਾਂ ਸਤਿਗੁਰ ਮਿਲੈ ਰਜਾਏ
ਜਾਂ ਜੇਕਰ ਉਹ ਵਾਹਿਗੁਰੂ ਦੀ ਰਜਾਏ ਰਜਾ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਮਿਲੇ, ਮਿਲ ਪੈਣ ਸਤਿਗੁਰਾਂ ਨੂੰ ਮਿਲ ਕੇ ਉਹਨਾਂ ਦੀ ਰਜਾਏ ਆਗਿਆ ਵਿੱਚ ਚੱਲਣ। ਫਿਰ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਫਿਰ ਇਸ ਪ੍ਰਕਾਰ ਭਲਾ ਹੁੰਦਾ,
ਬੰਧਨ ਤੋੜੈ ਸੱਚ ਵਸੈ।
ਜਦੋਂ ਉਹ ਜੀਵ ਸਤਿਗੁਰਾਂ ਦੇ ਪ੍ਰਾਪਤ ਕੀਤੇ ਨਾਮ ਦੁਆਰਾ ਕਰਤਾ ਭੋਗਤਾ ਦੇ, ਹੰਗਤਾ ਮਮਤਾ ਦੇ, ਕਰਮ ਧਰਮ ਦੇ ਪਏ ਹੋਏ ਬੰਧਨ ਜੰਜਾਲਾਂ ਨੂੰ ਤੋੜੈ ਤੋੜ ਦਿੰਦੇ ਹਨ, ਅਤੇ ਫਿਰ
ਬੰਧਨ ਤੋੜੈ ਸੱਚ ਵਸੈ,
ਤੇ ਤਦੋਂ ਉਹ ਜੀਵ ਸਤਿਗੁਰਾਂ ਤੋਂ ਪ੍ਰਾਪਤ ਕੀਤੇ ਹੋਏ ਨਾਮ ਦੁਆਰਾ ਕਰਤਾ ਭੋਗਤਾ ਜਾਂ ਹੰਗਤਾ ਮਮਤਾ ਦੇ, ਕਰਮ ਧਰਮ ਦੇ ਪਏ ਹੋਏ ਬੰਧਨ ਜੰਜਾਲਾਂ ਨੂੰ ਤੋੜ ਦਿੰਦੇ ਨੇ, ਤੇ ਸੱਚ ਸੱਚੇ ਸਰੂਪ ਦੇ ਵਿੱਚ ਵਸੈ ਵਸ ਜਾਂਦੇ ਹਨ, ਜਾਂ ਸੱਚਾ ਨਾਮ ਉਹਨਾਂ ਦੇ ਹਿਰਦੇ ਚ ਵਸ ਜਾਂਦਾ ਹੈ।
ਅਗਿਆਨ ਅਧੇਰਾ ਜਾਏ,
ਤਦੋਂ ਫਿਰ ਇਹ ਅਗਿਆਨਤਾਈ ਦਾ ਅੰਧੇਰਾ ਜਿਹੜਾ ਚਲਿਆ ਜਾਂਦਾ, ਜਾਏ ਚਲਿਆ ਜਾਵੇਗਾ, ਗਿਆਨ ਜਿਹੜਾ ਅੰਦਰ ਪ੍ਰਕਾਸ਼ ਹੋ ਜਾਵੇਗਾ ਗਿਆਨ ਦਾ।
ਸਭ ਕੁਛ ਦੇਖੈ ਤਿਸੈ ਕਾ,
ਫਿਰ ਜੀਵ ਸਭ ਸਾਰਾ ਕੁਛ ਕੁਝ ਪਸਾਰਾ ਤਿਸੇ ਉਸ ਵਾਹਿਗੁਰੂ ਦਾ ਹੀ ਦੇਖੇ ਵੇਖਣਗੇ। ਜਦੋਂ ਗਿਆਨ ਪ੍ਰਾਪਤ ਹੋ ਜਾਏਗਾ, ਗਿਆਨ ਕਾਲ ਦੇ ਵਿੱਚ ਉਸੇ ਦੇ ਦਿਸੂਗਾ ਸਭ ਕੁਛ। ਇਸ ਕਰਕੇ
ਜਿਨ ਕੀਆ ਤਨ ਸਾਜ,
ਜਿਨ ਜਿਸ ਵਾਹਿਗੁਰੂ ਨੇ ਤਨ ਸਰੀਰ ਸਾਜ ਬਣਾ ਕੇ ਸਭ ਜੀਵਾਂ ਨੂੰ ਪੈਦਾ ਕੀਤਾ, ਜਾਂ ਫਿਰ ਜਿਸ ਨੇ ਤਨ ਸੂਖਮ ਸਰੀਰ, ਅਸਤੂਲ ਸਰੀਰ ਹੈ, ਕਾਰਨ ਸਰੀਰ ਹੈ, ਤਿੰਨੇ ਦੇਹਾਂ ਨੂੰ ਸਾਜਨਾ ਕੀਤਾ। ਸੂਖਮ ਜਿਹੜਾ ਉਹ 17 ਤੱਤਾਂ ਦਾ ਬਣਿਆ, ਆ 5 ਤੱਤ 25 ਪ੍ਰਕਿਰਤੀਆਂ ਦਾ ਬਣਿਆ ਅਸਤੂਲ ਸਰੀਰ, ਉਹ ਫਿਰ ਸਾਰੇ ਅਸਤੂਲ ਸਰੀਰ, ਸੂਖਮ ਸਰੀਰ 17 ਤੱਤਾਂ ਦਾ, 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਪ੍ਰਾਣ, ਮਨ ਤੇ ਬੁੱਧ, ਤੇ ਕਾਰਨ ਦੇ ਜਿਹੜੀ ਹੈ ਉਹ ਸਿਰਫ ਬਰੀਕ ਜਾਂ ਪੜਦਾ ਹੀ ਮਾਇਆ ਦਾ ਹੁੰਦਾ, ਇਹ ਉਸਨੇ ਸਾਜਨਾ ਕੀਤੀ ਹੈ, ਇਹ ਦੇਖੂਗਾ ਫਿਰ ਸਾਰੇ।
ਨਾਨਕ ਸਰਨ ਕਰਤਾਰ ਕੀ,
ਸਤਿਗੁਰੂ ਜੀ ਕਥਨ ਕਰਦੇ ਜੋ ਉਸ ਕਰਤਾਰ ਵਾਹਿਗੁਰੂ ਦੀ ਸਰਨ ਓਟ ਵਿਚ ਪਏ ਹਨ।
ਨਾਨਕ ਸਰਨ ਕਰਤਾਰ ਕੀ,
ਸਤਿਗੁਰੂ ਜੀ ਕਥਨ ਕਰਦੇ ਨੇ ਉਹ ਕਰਤਾਰ ਵਾਹਿਗੁਰੂ ਦੀ ਸਰਨ ਓਟ ਚ ਪਏ ਹਨ, ਜਿਸ ਦੇ ਕਰ ਹੱਥਾਂ ਦੇ ਵਿਚ ਹੁਕਮ ਰੂਪੀ ਜਿਹੜੀ ਤਾਰ ਡੋਰ ਹੈ, ਜਾਂ ਪ੍ਰਲਭਤ ਰੂਪ ਤਾਰ ਡੋਰ ਹੈ ਜਿਹਦੇ ਕਰ ਹੱਥਾਂ ਵਿਚ, ਜਾਂ ਜਿਹਦੇ ਕਰ ਹੱਥਾਂ ਦੇ ਵਿਚ ਚੇਤਨ ਸੱਤਾ ਰੂਪੀ ਤਾਰ ਡੋਰ ਹੈ।
ਕਰਤਾ ਰਾਖੈ ਲਾਜ,
ਤੇ ਉਹ ਕਰਤਾ ਕਰਨਹਾਰ ਰਚਨਹਾਰ ਪ੍ਰਭੂ ਪਰਮੇਸ਼ਰ ਆਪ ਹੀ ਲਾਜ ਲੱਜਿਆ ਰੱਖਦਾ ਹੈ।
ਪੌੜੀ
ਅੱਗੇ ਪੌੜੀ ਫਰਮਾਨ ਕਰਦੇ ਜੀ,
ਜਦ ਆਪੇ ਥਾਟ ਕੀਆ ਵਹਿ ਕਰਤਾ,
ਉਸ ਵੇਲੇ ਕਰਤੇ ਕਰਤਾ ਪੁਰਖ ਨੇ ਬਹਿ ਬੈਠ ਕੇ ਆਪੇ ਆਪ ਹੀ ਸੰਸਾਰ ਥਾਟ ਬਨਾਵਟ ਨੂੰ ਬਣਾਉਣਾ ਕੀਆ ਕੀਤਾ, ਤੇ ਜਦੋਂ ਇਹ ਕੀਤਾ ਹੈ, ਜਦੋਂ ਦੁਬਾਰੇ ਬੋਲੇ ਜੀ,
ਜਦੋਂ ਆਪੇ ਥਾਟ ਕੀਆ ਵਹਿ ਕਰਤਾ,
ਜਦੋਂ ਜਿਸ ਪ੍ਰਕਾਰ ਜਾਂ ਜਿਸ ਵੇਲੇ ਜਦੋਂ ਕਰਤੇ ਪੁਰਖ ਨੇ ਬਹਿ ਕੇ ਆਪ ਹੀ ਸੰਸਾਰ ਨੂੰ ਥਾਟ ਬਨਾਵਟ ਇਹਦੀ ਬਣਾਉਣਾ ਕੀਤਾ, ਤਦੋਂ ਫਿਰ ਉਸ ਵੇਲੇ ਮਹਾਰਾਜ ਸਾਹਿਬ ਕਹਿੰਦੇ ਨੇ, ਤੇ ਕਿਸੇ ਹੋਰ ਦੀ ਸਲਾਹ ਨਹੀਂ ਲਿੱਤੀ ਹੈ ਵੀ ਉਹ ਪੂਛਣ ਮਸਲ ਤਰੈ, ਜੋ ਕੁਛ ਕਰੇ ਸੋ ਆਪੇ ਕਰੇ, ਉਸ ਵੇਲੇ ਕਹਿੰਦੇ ਹਨ ਤਦੋਂ
ਪੁੱਛਣਾ ਸੇਵਕ ਬੀਆ,
ਤਦੋਂ ਤੁਸੀਂ ਕਿਸੇ ਬੀਆ ਦੂਸਰੇ ਸੇਵਕ ਦਾਸ ਆਦਿ ਨੂੰ ਪੁੱਛ ਕੇ ਨਹੀਂ ਰਚਿਆ ਸੀ ਸੰਸਾਰ, ਭਾਵ ਕਿ ਜਿਵੇਂ ਰਾਜੇ ਮਹਾਰਾਜੇ ਆਪਣੇ ਸੇਵਕਾਂ ਨਾਲ ਸਲਾਹ ਕਰ ਲੈਂਦੇ ਨੇ, ਵਜ਼ੀਰਾਂ ਨਾਲ ਸਲਾਹ ਕਰ ਲੈਂਦੇ, ਮਸ਼ਵਰਾ ਕਰਦੇ, ਇਉਂ ਪਰਮੇਸ਼ਰ ਨੇ ਕਿਸੇ ਦੀ ਕੋਈ ਸਲਾਹ ਨਹੀਂ ਲਈ, ਉਦੋਂ ਦੂਸਰਾ ਹੋਰ ਕੋਈ ਪੈਦਾ ਹੀ ਨਹੀਂ ਸੀ ਕੀਤਾ, ਸਲਾਹ ਕਿਹਦੀ ਲੈਣੀ ਸੀ, ਆਪੇ ਆਪ ਸੀ, ਆਪੇ ਆਪ ਨਿਰੰਜਨ ਸੋਏ।
ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ,
ਤਦੋਂ ਉਸ ਵੇਲੇ ਭਾਈ ਕਿਸੇ ਤੋਂ ਕੋਈ ਕਿਆ ਪਦਾਰਥ ਲੇਵੇ ਲੈਂਦਾ ਸੀ, ਤੇ ਕਿਸੇ ਨੂੰ ਕੋਈ ਕਿਆ ਕੋਈ ਦੇਵੈ ਦਿੰਦਾ ਸੀ, ਨਾ ਕੋਈ ਕਿਸੇ ਪਾਸੋਂ ਉੱਤਰ ਲੈਂਦਾ ਸੀ, ਨਾ ਕੋਈ ਕਿਸੇ ਦੇ ਉੱਤਰ ਦਿੰਦਾ ਸੀ, ਪ੍ਰਸ਼ਨ ਦਾ ਉੱਤਰ ਦਿੰਦਾ ਸੀ ਕੋਈ,
ਜਾਂ ਅਵਰਨਾ ਦੂਜਾ ਕੀਆ,
ਜਾਂ ਜਦੋਂ ਅਵਰ ਹੋਰ ਦੂਜਾ ਦੂਸਰਾ ਪੈਦਾ ਹੀ ਨਹੀਂ ਕੀਆ ਕੀਤਾ ਸੀ,
ਫਿਰ ਆਪੇ ਜਗਤ ਉਪਾਇਆ ਕਰਤਾ,
ਫਿਰ ਆਪ ਹੀ ਆਪਣੇ ਆਪ ਤੋਂ ਕਰਤੇ ਪੁਰਖ ਨੇ ਜਗਤ ਸੰਸਾਰ ਨੂੰ ਉਪਾਇਆ ਪੈਦਾ ਕੀਤਾ ਹੈ।
ਦਾਨ ਸਭਨਾ ਕੋ ਦੀਆ,
ਸਭਨਾ ਸਾਰਿਆਂ ਨੂੰ ਸਵਾਸਾਂ ਰੂਪੀ ਦਾਨ ਦਿੱਤਾ, ਰੋਜੀ ਦਾ ਦਾਨ ਦਿੱਤਾ, ਦੀਆ ਦੇਣਾ ਕੀਤਾ, ਤੇ ਇਸ ਪ੍ਰਕਾਰ, ਜਾਂ ਫਿਰ ਦਾਨ ਸਭਨਾ ਕੋ ਦੀਆ, ਬ੍ਰਹਮਾ ਨੂੰ ਉਤਪਤੀ ਦਾ ਦਾਨ ਦਿੱਤਾ, ਉਤਪਤੀ ਕਰਨ ਦੀ ਸ਼ਕਤੀ ਦਾ ਦਾਨ ਦਿੱਤਾ, ਵਿਸ਼ਨੂੰ ਜੀ ਪਾਲਣਾ ਦੀ ਸ਼ਕਤੀ ਦਾ ਦਾਨ ਦਿੱਤਾ, ਸ਼ਿਵ ਜੀ ਨੂੰ ਸੰਭਾਰ ਕਰਨ ਦੀ ਇਹ ਸ਼ਕਤੀ ਰੂਪੀ ਦਾਨ ਦਿੱਤਾ ਹੈ।
ਆਪੇ ਸੇਵ ਬਣਾਈਆਂ ਗੁਰਮੁਖ,
ਤੇ ਪਰਮੇਸ਼ਰ ਨੇ ਆਪ ਹੀ मुखी गुरु द्वारा अपनी प्राप्ति लई भगती रूपी सेव टहल बनायन बनाउणा कीती है जां आप ही गुरमुख अधिकारियां नूं गुरां द्वारा अपने विच मिलाउण दा ए सेवा दा नेम बनाया है।
आपे अमृत पिया,
फिर आप ही गुरां द्वारा सिख बना के सिख बन के नाम अमृत ब्रह्मानंद नूं पिया पीना कीता है। सिख रूप भी आप ही बनिया, गुरु रूप भी आप ही बनिया, सब कुछ आपे आप है। ते इस करके वाहिगुरु आप ही सर्वरंगी रूपी है।
आप निरंकार आकार है आपे,
वो आप तिना गुणा तो अतीत होने करके निर्गुण स्वरूप होने करके निरंकार आकार मैं की आकार तो रहत ओ परमेश्वर इन तो रहत है। ते आप ही फिर सरगुण स्वरूप धार के आकार नु धारण करने वाला ओ भी आपे ही है।
आपे करे सो थिया,
ओ आपे आप ही जो कुछ करे करदा सो ओ ही तिना कालां विच थिया हुंदा है।
श्लोक महला तीजा,
तीसरे पातशाह अगले श्लोक दे विच उचारण करदे प्रश्न कीता गुरु सिखां ने, हे महाराज गुरमुख पुरुष जिहड़े ने उन्हां दा की कर्तव्य है, की कम करदे ने ओ जिहड़े गुरमुख नूं उत्तर दिंदे ने। महाराज
गुरमुख प्रभ सेव है सद साचा,
हे भाई गुरमुख जन सद हमेशा साचा सचे प्रभ परमेश्वर नूं सेवा सेवना करदे हन।
अनदिन सहज प्यार,
ते अनदिन रात दिन सहज शांति ते शांति दे सहत हो के वाहिगुरु विच प्यार करदे ने, ए उन्हां दा ऐसा करतब है।
सदा आनंद गाव है गुण साचे,
ओ सदा हमेशा ही आनंद स्वरूप साचे सचे परमेश्वर दे गुण गावे गाउंदे हन। ते इस करके
अर्ध उर्ध उरधार,
अर्ध नीचे ते उर्ध उपर, अर्थात नीचे उपर सवास जदों अंदर नूं जांदा है उहनूं अर्ध कहिंदे है, उपर नूं जांदा साह संजी। ते ओ इस प्रकार फिर श्वास आउंदियां जांदियां अर्ध उर्धा नीचे ते उर्ध उपर नूं, नीचे उपर जदों श्वास लैंदे आ परमेश्वर नूं और हिरदे दे विच ओ फिर धार धारण करके रखते हैं, जां फिर अर्ध उर्ध उर धार, अर्ध नीवे जो जीव हन उर्ध उपर जो ईश्वर है, भाव जीव ईश विच इको ही ब्रह्म निश्चय कीता है। ते इस नूं अपने हिरदे विच धारिया होया है, ते अर्ध उर्ध उर धार, ते इस प्रकार अर्ध नीचे जो पताल मातलोक ओदे जीव, उर्ध उपर जो स्वर्ग है ब्रह्म लोक है ਉਹਦੇ ਜੀਵ ਦੇਵਤੇ ਆਦਿ, ਇਹਨਾਂ ਸਾਰਿਆਂ ਚ ਇੱਕ ਪਰਮੇਸ਼ੁਰ ਦੀ ਜੋਤ ਨੂੰ ਉਹਨਾਂ ਨੇ ਦਿਲ ਵਿੱਚ ਵਸਾਇਆ ਹੋਇਆ ਕਿ ਸਾਰਿਆਂ ਵਿੱਚ ਉਹੀ ਹੈ।
ਅੰਤਰ ਪ੍ਰੀਤਮ ਵਸਿਆ,
ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰੀਤਮ ਪ੍ਰੇਮ ਪ੍ਰੀਤ ਦਾ ਅਸਪਦ ਰੂਪ ਪਿਆਰਾ ਵਾਹਿਗੁਰੂ ਵਸਿਆ ਵਸ ਗਿਆ ਹੈ।
ਤੁਰ ਕਰਮ ਲਿਖਿਆ ਕਰਤਾਰ,
ਇਹ ਤੁਰੋਂ ਕਰਤਾਰ ਪਰਮੇਸ਼ੁਰ ਨੇ ਵਾਹਿਗੁਰੂ ਨੇ ਉਹ ਪਰਮੇਸ਼ੁਰ ਨੇ ਉਹਨਾਂ ਨੂੰ ਗੁਰਮੁਖਾਂ ਨੇ ਅੰਤਸ਼ਕਰਨ ਰੂਪੀ ਤੇ ਇਹ ਜਿਹੜਾ ਕਰਤਾਰ ਨੇ ਅੰਤਕਰਨ ਨੂੰ ਵੀ ਮਸਤਕ ਦੇ ਉੱਪਰ ਹੱਥ ਧਰ ਕੇ ਨਾ ਉਹ ਸ੍ਰੇਸ਼ਟ ਕਰਮ ਦਾ ਲੇਖ ਲਿਖਿਆ ਹੈ। ਉਹ ਕਰਤਾਰ ਨਾਮ ਹੈ ਪਰਮੇਸ਼ੁਰ ਦਾ ਜਿਹਦੇ ਕਰਤਾਰ ਦੇ ਪਿੱਛੇ ਅਰਥ ਹੋਈ ਹੈ ਜਿਹਦੇ ਕਰ ਹੱਥਾਂ ਦੇ ਵਿੱਚ ਤਾਰ ਡੋਰ ਹੈ ਜੀਵਾਂ ਦੀ ਪ੍ਰਾਣ ਕਲਾ ਦੀ ਉਹ ਪਰਮੇਸ਼ਵਰ ਹੈ। ਉਹਨਾਂ ਗੁਰਮੁਖਾਂ ਦੇ ਅੰਤਕਰਨ ਰੂਪੀ ਮਸਤਕ ਉੱਪਰ ਸ੍ਰੇਸ਼ਟ ਕਰਮ ਦਾ ਲੇਖ ਲਿਖ ਦਿੱਤਾ ਹੈ।
ਨਾਨਕ ਆਪ ਮਿਲਾਇਨ,
ਸਤਿਗੁਰੂ ਜੀ ਕਥਨ ਕਰਦੇ ਪਰਮੇਸ਼ੁਰ ਆਪ ਹੀ ਉਹਨਾਂ ਗੁਰਮੁਖ ਜਨਾਂ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸਾਰੇ ਅੱਖਰ ਬੋਲੋ ਜੀ।
ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਪਰਮੇਸ਼ੁਰ ਆਪ ਹੀ ਉਹਨਾਂ ਗੁਰਮੁਖ ਜਨਾਂ ਉਹਨਾਂ ਦੇ ਉੱਤੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਉਹਨਾਂ ਨੂੰ ਆਪਣੇ ਸਰੂਪ ਵਿੱਚ ਮਿਲਾਇਨ ਮਿਲਾ ਲੈਂਦਾ ਹੈ।
ਮਹੱਲਾ ਤੀਜਾ,
ਅੱਗੇ ਮਹੱਲੇ ਵਿੱਚ ਉਚਾਰਨ ਕਰਦੇ ਨੇ ਮਹਾਰਾਜ,
ਕਹਿਆ ਕਥਿਆ ਨਾ ਪਾਈਐ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਸ਼ਕਤੀ ਬਿਰਤੀ ਕਰਕੇ ਵੇਦਾਂ ਸ਼ਾਸਤਰਾਂ ਦੇ ਵਿਖਿਆਨ ਨੂੰ ਕਹਿਆ ਕਹਿਣਾ ਕਹਿਣ ਦੇ ਨਾਲ ਅਤੇ ਕਥਿਆ ਕਥਾ ਕਰਨ ਦੇ ਨਾਲ ਉਹ ਪ੍ਰਭੂ ਨਹੀਂ ਪਾਈਐ, ਨਾ ਪਾਈਆ ਨਹੀਂ ਪਾਇਆ ਜਾਂਦਾ, ਪ੍ਰਾਪਤ ਨਹੀਂ ਕੀਤਾ ਜਾਂਦਾ।
ਅਨਦਿਨ ਰਹੇ ਸਦਾ ਗੁਣ ਗਾਏ,
ਜੇਕਰ ਅਨਦਿਨ ਰਾਤ ਦਿਨ ਸਦਾ ਹਮੇਸ਼ਾ ਉਸਦੇ ਗੁਣਾਂ ਨੂੰ ਗਾਏ ਗਾਉਂਦਾ ਰਹੇ ਰਹੀਏ ਤਾਂ ਫਿਰ ਉਸਦੀ ਪ੍ਰਾਪਤੀ ਹੁੰਦੀ ਹੈ, ਨਾਮ ਦੁਆਰਾ ਪ੍ਰਾਪਤੀ ਹੁੰਦੀ ਹੈ।
ਜਿਨ ਕਰਮ ਕਿਨੈ ਨਾ ਪਾਇਓ,
ਨਿਸ਼ਕਾਮ ਕਰਮ ਕਰਮ ਕੀਤੇ ਤੋਂ ਬਿਨ ਬਗੈਰ, ਕਹਿੰਦੇ ਕਿਸੇ ਨੇ ਵੀ ਉਸ ਨੂੰ ਨਾ ਪਾਇਓ ਨਹੀਂ ਪਾਇਆ, ਜਾਂ ਫਿਰ ਸਤਿਗੁਰਾਂ ਦੀ ਕਰਮ ਕਿਰਪਾ ਤੋਂ ਬਿਨਾਂ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਵੀ ਕਿਨੇ ਕਿਸੇ ਨੇ ਪਰਮੇਸ਼ਰ ਨੂੰ ਨਾ ਪਾਇਓ ਨਹੀਂ ਪਾਉਣਾ ਕੀਤਾ ਹੈ।
ਭੌਕ ਮੋਏ ਬਿਰਲਾਏ,
ਬਹੁਤ ਸਾਰੇ ਲੋਕ ਭੌਂਕ ਦੇ ਭਾਵ ਵਿਅਰਥ ਹੀ ਬਿਰਲਾਏ ਬਿਰਲਾਪ ਕਰਦੇ ਹੋਏ ਮੂਏ ਮ੍ਰਿਤੂ ਦੇ ਬਸ ਹੋ ਗਏ, ਮਰ ਗਏ, ਪ੍ਰਾਪਤ ਨਹੀਂ ਹੋਇਆ ਵਾਹਿਗੁਰੂ।
ਗੁਰ ਕੈ ਸ਼ਬਦ ਮਨ ਤਨ ਭਿੱਜੈ,
ਜਦੋਂ ਮਨ ਹਿਰਦਾ ਤੇ ਤਨ ਸਰੀਰ ਇਹ ਦੋਵੇਂ ਗੁਰੂ ਜੀ ਦੇ ਸ਼ਬਦ ਉਪਦੇਸ਼ ਵੀ ਭਿੱਜੈ ਭਿੱਜ ਜਾਣ ਪ੍ਰੇਮ ਦੇ ਵਿੱਚ, ਮਨ ਸੰਕਲਪਾਂ ਤੋਂ ਰਹਿਤ ਹੋ ਜਾਂਦਾ ਤੇ ਤਨ ਖੋਟੀਆਂ ਕਰਨੀਆਂ ਤੋਂ ਰਹਿਤ ਹੋ ਜਾਵੇ, ਜਦੋਂ ਫਿਰ ਉਸ ਵੇਲੇ
ਆਪ ਵਸੈ ਮਨ ਆਏ,
ਤੇ ਉਹ ਫਿਰ ਐਸਾ ਪਰਮੇਸ਼ਰ ਹੈ ਵੀ ਰੋਮ ਰੋਮ ਵਿੱਚ ਸਿਮਰਨ ਕਰਨ ਲੱਗ ਜਾਂਦਾ, ਰੋਮ ਰੋਮ ਦੇ ਹੀ ਵਸ ਜਾਂਦਾ ਆ ਕੇ, ਪਰਮੇਸ਼ਰ ਆਪ ਹੀ ਆ ਕੇ ਮਨ ਅੰਤਸ਼ਕਰਨ ਵਿੱਚ ਵਸਿਆ ਵਸ ਜਾਂਦਾ, ਰੋਮ ਰੋਮ ਦੇ ਵਿੱਚ ਵੀ ਆਵਾਜ਼ਾਂ ਆਉਣ ਲੱਗ ਜਾਂਦੀਆਂ, ਗੁਰਮੁਖ ਰੋਮ ਰੋਮ ਹਰ ਧਿਆਵੇ,
ਨਾਨਕ ਨਦਰੀ ਪਾਈਐ।
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਇਹ ਦਾਤ ਪਰਮੇਸ਼ਰ ਦੀ ਨਦਰੀ ਕਿਰਪਾ ਦ੍ਰਿਸ਼ਟੀ ਕਰਕੇ ਪਾਈ ਹੈ, ਪ੍ਰਾਪਤ ਕਰੀ ਦੀ ਹੈ।
ਆਪੇ ਲਏ ਮਿਲਾਏ,
ਪਰਮੇਸ਼ਰ ਆਪ ਹੀ ਆਪਣੇ ਸਰੂਪ ਵਿੱਚ ਮਿਲਾਏ, ਮਿਲਾ ਲਏ, ਮਿਲਾ ਲੈਂਦਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਆਪੇ ਵੇਦ ਪੁਰਾਣ ਸਭ ਸਾਸਤ।
ਇਸ ਪੌੜੀ ਵਿੱਚ ਸਤਿਗੁਰੂ ਜੀ ਪਿਛਲੀ ਜਿਹੜੀ ਪੌੜੀ ਦਾ ਵਿਸ਼ਾ ਉਹੀ ਕਥਨ ਕਰਦੇ ਹੈ ਕਿ ਪਰਮੇਸ਼ਰ ਆਪ ਹੀ ਚਾਰ ਵੇਦ ਤੇ 18 ਪੁਰਾਣ 6 ਸ਼ਾਸਤਰ ਰੂਪ ਹੈ, ਤੇ ਫਿਰ ਆਪ ਹੀ
ਆਪ ਕਥਾ ਆਪ ਭੀਜੈ,
ਆਪ ਹੀ ਕਥਾ ਕਥਨ ਕਰਨ ਵਾਲਾ ਤੇ ਆਪ ਹੀ ਭੀਜੈ ਪ੍ਰਸੰਨ ਹੋਣ ਵਾਲਾ, ਤੇ ਇਸ ਕਰਕੇ ਆਪੇ ਵੇਦ ਪੁਰਾਣ ਸਭ ਸ਼ਾਸਤਰ, ਵੇਦ ਗਿਆਨ ਰੂਪ ਹੈ, ਪੁਰਾਣ ਤੇ ਪੁਰਾਤਨ ਸਰੂਪ ਜਿਹੜਾ ਹੈ, ਜਿਹੜਾ ਪੁਰਾਣ ਜਿਹਦੇ ਚ ਤੇ ਪੁਰਾਣੀਆਂ ਉਹਨਾਂ ਕਥਾਵਾਂ ਨੂੰ ਜਿਹਦੇ ਵਿੱਚ ਲਿਖਿਆ ਹੁੰਦਾ ਹੈ, ਤੇ ਸ਼ਾਸਤਰ ਉਹਨੂੰ ਕਹਿੰਦੇ ਸੱਤ ਦੀ ਆਗਿਆ ਕਰਨ ਵਾਲਾ, ਉਹ ਸ਼ਾਸਤਰ ਰੂਪ ਦੇ ਵਿੱਚ ਆਪ ਹੀ ਹੈ, ਤੇ ਆਪ ਹੀ ਗੁਰੂ ਰੂਪ ਹੋ ਕੇ ਕਥਨ ਕਰਨ ਵਾਲਾ, ਆਪ ਹੀ ਜਗਿਆਸਰੂ ਹੋ ਕੇ ਭੇਜਣ ਵਾਲਾ ਹੈ।
ਆਪ ਹੀ ਵਹਿ ਪੂਜੇ ਕਰਤਾ,
ਕਰਤਾ ਰਚਨਹਾਰ ਪ੍ਰਭੂ, ਆਪ ਹੀ ਸਿੱਖ ਰੂਪ ਹੋ ਕੇ ਆਪੇ ਹੀ ਵਹਿ ਪੂਜੇ ਕਰਤਾ, ਵਹਿ ਬੈਠ ਕੇ ਗੁਰੂ ਦਾ ਪੂਜੇ ਪੂਜਨ ਕਰਦਾ, ਇਹਨੂੰ ਪੂਜੇ ਕਹਿਣਾ, ਪੂਜੇ ਨਹੀਂ ਕਰਨਾ ਭਾਈ, ਤੇ ਪੂਜਨ ਕਰਦਾ ਹੈ।
ਆਪ ਪ੍ਰਪੰਚ ਕਰੀਜੈ,
ਤੇ ਜਾਂ ਫਿਰ ਆਪ ਹੀ ਈਸ਼ਵਰ ਰੂਪ ਹੋ ਕਰਕੇ ਆਪ ਹੀ ਪ੍ਰਪੰਚ ਸੰਸਾਰ ਦੀ ਰਚਨਾ ਕਰੀਜੇ ਕਰਦਾ, ਆਪ ਹੀ ਗੁਰੂ ਸਰੂਪ ਹੋ ਕੇ ਪੂਜਨ ਕਰਦਾ, ਆਪ ਹੀ ਸਭ ਆਪ ਹੀ ਮਾਇਆ ਸਬਲ ਈਸ਼ਵਰ ਰੂਪ ਹੋ ਕੇ ਆਪ ਹੀ ਪ੍ਰਪੰਚ ਪਰ ਜਮਾਂ ਪੰਚ ਪਰ ਵਿਸ਼ੇਸ਼ ਕਰਕੇ ਪੰਚ ਪੰਜ ਚੀਜ਼ਾਂ ਦਾ ਜਿਹੜਾ ਬਣਿਆ ਹੋਵੇ ਪ੍ਰਪੰਚ ਕਹਿੰਦੇ ਆ, ਇਹ ਸੰਸਾਰ ਇਹਦੇ ਅਸਤੀ ਪ੍ਰਾਂਤੀ ਪ੍ਰੈ ਤਿੰਨ ਅੰਸਾਂ ਬ੍ਰਹਮ ਦੀਆਂ, ਨਾਮ ਤੇ ਰੂਪ ਦੋ ਅੰਸਾਂ ਮਾਇਆ ਦੀਆਂ, ਇਹਨੂੰ ਤਾਂ ਇਕੱਠੇ ਨੂੰ ਪ੍ਰਪੰਚ ਕਹਿੰਦੇ ਨੇ, ਪ੍ਰਪੰਚ ਛੜ ਰੂਪ ਜਿਹੜਾ ਹੋਵੇ ਉਹਨੂੰ ਵੀ ਪ੍ਰਪੰਚ ਕਹਿੰਦੇ ਆ। ਇਉਂ ਮਹਾਰਾਜ ਨੇ ਕਰੀਜਿਆ ਕਰਨਾ ਕੀਤਾ।
ਆਪ ਪਰਵਿਰਤ ਆਪ ਨਿਰਵਿਰਤੀ,
ਵਾਹਿਗੁਰੂ ਆਪ ਹੀ ਪ੍ਰਵਿਰਤੀ ਰੂਪ ਤੇ ਆਪ ਹੀ ਨਿਰਵਿਰਤੀ ਰੂਪ ਹੈ। ਭਾਵ ਪ੍ਰਵਿਰਤੀ ਇਹ ਜਿਹੜੀ ਹੈ ਇਹ ਵੀ ਮਨ ਦੀ ਇਸਤਰੀ ਹੈ, ਜਿਸ ਤੋਂ ਆਸਰੀ ਸੰਪਦਾ ਪੈਦਾ ਹੋਈ ਹੈ ਇਹ ਉਹਦੀ ਸੰਤਾਨ ਹੈ ਅੱਗੇ। ਜਿਹੜੀ ਨਿਰਵਿਰਤੀ ਹੈ ਇਹ ਵੀ ਮਨ ਦੀ ਇਹ ਮਨ ਦੀ ਦੂਸਰੀ ਇਸਤਰੀ ਹੈ, ਇਹ ਤੋਂ ਜਿਹੜਾ ਫਿਰ ਵਿਵੇਕ ਆਦਿ ਜਿਹੜੀ ਦੈਵੀ ਸੰਪਦਾ ਪੈਦਾ ਹੁੰਦੀ ਹੈ। ਇਸ ਪ੍ਰਕਾਰ ਇਹਨਾਂ ਦਾ ਕਥਨ ਕੀਤਾ।
ਆਪੇ ਅਕਥ ਕਥੀਜੈ,
ਤੇ ਪ੍ਰਭੂ ਆਪ ਹੀ ਅਕਥ ਕਥਨ ਤੋਂ ਰਹਿਤ ਸਰੂਪ ਨੂੰ ਕਥੀਜਾ ਕਥਨ ਕਰਨ ਵਾਲਾ ਹੈ, ਜਾਂ ਸ਼ੁਭ ਗੁਣਾਂ ਦੀ ਪ੍ਰਕਿਰਤੀ ਭਾਈ ਚੰਗੀ ਹੈ, ਆਸਰੀ ਸੰਪਦਾ ਦੀ ਪ੍ਰਵਿਰਤੀ ਨੁਕਸਾਨਦੇਹ ਹੈ, ਇਸੇ ਪ੍ਰਕਾਰ ਔਗਣਾਂ ਜਾਂ ਮੰਦ ਕਰਮਾਂ ਦੀ ਨਿਰਵਿਰਤੀ ਲਾਭਦਾਇਕ ਹੈ, ਦੈਵੀ ਗੁਣਾਂ ਦੀ ਨਿਰਵਿਰਤੀ ਇਹ ਹਾਨੀਕਾਰਕ ਹੈ। ਇਹੋ ਦੱਸਿਆ
ਆਪੇ ਪੁੰਨ ਸਭ ਆਪ ਕਰਾਏ,
ਤੇ ਪ੍ਰਭੂ ਆਪ ਹੀ ਪੁੰਨ ਰੂਪ ਹੈ ਤੇ ਸਭ ਸਾਰਾ ਕੁਝ ਆਪ ਹੀ ਕਰਾਏ ਕਰਾਉਂਦਾ ਹੈ। ਸਤਿਯੁਗ ਤੇ ਜਿਹੜਾ ਯੋਗ ਅਤੇ ਪੁੰਨ ਸਮਝਿਆ ਜਾਂਦਾ ਸੀ, ਯੋਗ ਨੂੰ ਤ੍ਰੇਤੇ ਦੇ ਵਿੱਚ ਜੱਗ ਨੂੰ ਪੁੰਨ ਸਮਝਿਆ ਜਾਂਦਾ ਸੀ, ਤੇ ਦੁਆਪਰ ਦੇ ਵਿੱਚ ਜਿਹੜੀ ਤਪੱਸਿਆ ਇਹਨੂੰ ਪੁੰਨ ਸਮਝਿਆ ਜਾਂਦਾ ਸੀ, ਤੇ ਹੁਣ ਕਲਯੁਗ ਦੇ ਪਰਮੇਸ਼ਰ ਦੇ ਗੁਣ ਗਾਉਣ ਇਹਨੂੰ ਪੁੰਨ ਮੰਨਿਆ ਜਾਂਦਾ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ।
ਆਪ ਅਲਿਪਤ ਵਰਤੀਜੈ,
ਫਿਰ ਆਪ ਹੀ ਪਾਪਾਂ ਪੁੰਨਾਂ ਤੋਂ ਅਲਿਪਤ ਨਿਰਲੇਪ ਵਰਤੀਜਾ ਵਰਤ ਰਿਹਾ ਹੈ।
ਆਪੇ ਸੁਖ ਦੁੱਖ ਦੇਵੈ ਕਰਤਾ,
ਕਰਤਾ ਰਚਨਹਾਰ ਪ੍ਰਭੂ ਆਪ ਹੀ ਜੀਵਾਂ ਦੇ ਚੰਗੇ ਕਰਮਾਂ ਅਨੁਸਾਰ ਸੁਖ, ਮੰਦੇ ਕਰਮਾਂ ਅਨੁਸਾਰ ਦੁੱਖ ਦੇਵੇ ਦਿੰਦਾ। ਫਿਰ ਆਪ ਹੀ
ਆਪੇ ਬਖਸ਼ ਕਰੀਜੈ,
ਆਪ ਹੀ ਨਾਮ ਦੀ ਬਖਸ਼ਿਸ਼ ਕਰੀਦਾ ਕਰਦਾ, ਬ੍ਰਹਮ ਗਿਆਨ ਦੀ ਬਖਸ਼ਿਸ਼ ਇਹ ਬਖਸ਼ਿਸ਼ ਕਰ ਦਿੰਦਾ ਹੈ।
ਸਲੋਕ ਮਹਲਾ ਤੀਜਾ।
ਸਲੋਕ ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ ਇਹ ਸਲੋਕ ਮਹੱਲੇ ਦੇ ਵਿਚ ਇਹ ਉਪਦੇਸ਼ ਸਾਧ ਸਿੰਘ ਜੀ ਸੇਖ ਦੇ ਪ੍ਰਥਾਏ ਆ ਸੇਖਾਂ ਦੇ ਇਹ ਮੁਸਲਮਾਨਾਂ ਦੀ ਇੱਕ ਜਾਤੀ ਦਾ ਨਾਮ ਹੈ ਉਹਨਾਂ ਸੇਖਾਂ ਦੇ ਪ੍ਰਥਾਏ ਆ ਇਹ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਸ਼ੇਖ ਅਕਬਰ ਦੇ ਅਹਿਲਕਾਰ ਸਨ ਗੋਬਿੰਦਵਾਲ ਦੇ ਅੰਦਰ ਚੰਗੀ ਜਗ੍ਹਾ ਦੇਖ ਕੇ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ ਇੱਥੇ ਆ ਕੇ ਵਸਣ ਲੱਗ ਪਏ ਪਹਿਲਾਂ ਨਹੀਂ ਸੀ ਰਹਿੰਦੇ ਇੱਥੇ ਫਿਰ ਇਹ ਸ਼ੇਖ ਕਾਫੀ ਜਿਹੜੇ ਸਾਨੂੰ ਉਸ ਥਾਂ ਤੇ ਉਹ ਬਿਰਤ ਹੋ ਗਏ ਉਹਨਾਂ ਦੇ ਬੱਚੇ ਬਹੁਤ ਸ਼ੈਤਾਨੀਆਂ ਇਲਤਾਂ ਕਰਨ ਲੱਗੇ ਗੋਬਿੰਦਵਾਲ ਨਗਰ ਦੇ ਅੰਦਰ ਅਜੇ ਨਵਾਂ ਨਵਾਂ ਵਸਿਆ ਸੀ ਖੂਹ ਤਾਂ ਹੈ ਨਹੀਂ ਸੀ ਕੋਈ ਤੇ ਖੂਹ ਦਾ ਪ੍ਰਬੰਧ ਨਾ ਹੋਣ ਕਰਕੇ ਪਾਣੀ ਬਿਆਸਾ ਤੋਂ ਲਿਆ ਜਾਂਦਾ ਸੀ ਉਹ ਜਦੋਂ ਸਿੱਖ ਬਿਆਸਾ ਤੋਂ ਪਾਣੀ ਭਰਨ ਜਾਂਦੇ ਸੀ ਸਿੱਖਾਂ ਦੇ ਲੜਕੇ ਗੁਲੇਲੇ ਮਾਰ ਮਾਰ ਕੇ ਘੜੇ ਭੰਨ ਦਿਆ ਕਰਨ ਸਿੱਖਾਂ ਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਸਾਨੂੰ ਤੰਗ ਬੜਾ ਕਰਦੇ ਆ ਲੰਗਰ ਵਾਸਤੇ ਪਾਣੀ ਨਾਲ ਘੜੇ ਭੰਨ ਦਿੰਦੇ ਆ ਗੁਲੇਲੀ ਮਾਰ ਕੇ ਸਤਿਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਤੁਸੀਂ ਮੱਛਕਾਂ ਲੈ ਲਓ ਉਹ ਜਿਹੜੀਆਂ ਤੇ ਵਸਤਰਾਂ ਦੀਆਂ ਬਣੀਆਂ ਹੋਈਆਂ ਸਾਧ ਸਿੰਘ ਜੀ ਪਾਣੀ ਦੇ ਪਾਤਰ ਉਸ ਤਰ੍ਹਾਂ ਦੇ ਲੈ ਲਏ ਪਾਣੀ ਭਰਨ ਦੇ ਕਹਿੰਦੇ ਮੱਛਕਾਂ ਲਓ ਉਹ ਲੈ ਲਈਆਂ ਉਹਨੇ ਫਿਰ ਤੀਰ ਮਾਰ ਕੇ ਉਹ ਪਾੜਨੀਆਂ ਸ਼ੁਰੂ ਕਰਤੀਆਂ ਤੇ ਉਸ ਤੋਂ ਬਾਅਦ ਕਹਿੰਦੇ ਮਹਾਰਾਜ ਉਹ ਵੀ ਐਂ ਪਾੜਦੇ ਕਹਿੰਦੇ ਚਲੋ ਗਾਗਰਾਂ ਲੈ ਲਓ ਹੁਣ ਜਦੋਂ ਗਾਗਰਾਂ ਲਈਆਂ ਫਿਰ ਇੱਟਾਂ ਮਾਰ ਕੇ ਗਾਗਰਾਂ ਭੰਨਣ ਲੱਗ ਗਏ ਤੀਸਰੀ ਵਾਰ ਫਿਰ ਮਹਾਰਾਜ ਦੇ ਕੋਲ ਜਦੋਂ ਫਰਿਆਦ ਕੀਤੀ ਮਹਾਰਾਜ ਚੁੱਪ ਹੀ ਕਰ ਗਏ ਫਿਰ ਬੋਲੇ ਨਹੀਂ ਹੈ ਫਿਰ ਨਹੀਂ ਬੋਲੇ ਕੋਈ ਬਾਬਾ ਜੀ ਕਿਉਂਕਿ ਅੱਤ ਹੋ ਗਈ ਨਾ ਮਹਾਰਾਜ ਦੀ ਚੁੱਪ ਜਿਹੜੀ ਸੀ ਬਸ ਉਹ ਚੁੱਪ ਦੇ ਵਿੱਚ ਤੂਫਾਨ ਹੀ ਸੀ ਕਿਸਮ ਦਾ ਕਿਉਂ ਅੱਤ ਹੁੰਦੀ ਹੈ ਜਿਹੜੀ ਇਹਨਾਂ ਨੇ ਅੱਤ ਕਰ ਦਿੱਤੀ ਉਹਨਾਂ ਸਿੱਖਾਂ ਦੇ ਵੱਡਿਆਂ ਨੂੰ ਬੁਲਾ ਕੇ ਮਹਾਰਾਜ ਸਾਹਿਬ ਨੇ ਇਹ ਸ਼ਬਦ ਸਿੱਖਿਆ ਦੇ ਕੇ ਸਮਝਾਇਆ ਸੀ ਪਰ ਇਹ ਫਿਰ ਵੀ ਸਮਝੇ ਨਹੀਂ ਸੀ ਉਸੇ ਸਮੇਂ ਬਿਰਾਗੀ ਸੰਨਿਆਸੀਆਂ ਦੀ ਜਮਾਤ ਆਈ ਉਹ ਨਦੀ ਤੋਂ ਪਾਣੀ ਭਰਨ ਲੱਗੇ ਵਿਆਸਾ ਤੋਂ ਇਹ ਲੜਕਿਆਂ ਨੇ ਉਗਜਿਆ ਹੋਇਆ ਨੇ ਉਹਨਾਂ ਦੇ ਨਾਲ ਵੀ ਸ਼ਰਾਰਤ ਕੀਤੀ ਗੁਲੇਲਾ ਮਾਰਿਆ ਉਹ ਮਹੰਤ ਦੇ ਅੱਖ ਲੱਗਿਆ ਅੱਕ ਫੁੱਟ ਗਈ ਸਾਧਾਂ ਨੇ ਫੜ ਕੇ ਸਿੱਖਾਂ ਦੇ ਲੜਕਿਆਂ ਨੂੰ ਫੜ ਫੜ ਕੇ ਕੁੱਟ ਕੇ ਮਾਰ ਹੀ ਦਿੱਤਾ ਬਾਕੀ ਦੇ ਜਿਹੜੇ ਰਹਿ ਗਏ ਉਹ ਅਕਬਰ ਦੇ ਜਾ ਰਹੇ ਖਜ਼ਾਨੇ ਵਿੱਚੋਂ ਹਨੇਰੀ ਦੇ ਕਾਰਨ ਇੱਕ ਖੱਚਰ ਜਿਹੜੀ ਸੀ ਕਿਤੇ ਇੱਧਰ ਉੱਧਰ ਹੋ ਗਈ ਉਹ ਇਹਨਾਂ ਨੇ ਬੰਨ ਲਈ ਬੱਚਿਆਂ ਨੇ ਸ਼ਰਾਰਤੀਆਂ ਨੇ ਸਿਪਾਹੀਆਂ ਦੇ ਪੁੱਛਣ ਤੋਂ ਸਾਰੇ ਮੁਕਰ ਕੇ ਕਹਿੰਦੇ ਅਸੀਂ ਤਾਂ ਦੇਖੀ ਨਹੀਂ ਹੈ ਉਹ ਕਿਤੇ ਖੱਚਰਾਂ ਨੂੰ ਦੇਖ ਕੇ ਖੱਚਰ ਹਿਣਕ ਪਈ ਉਹ ਸਿਪਾਹੀਆਂ ਨੇ ਸਿੱਖਾਂ ਦੇ ਬੱਚੇ ਫੜੇ ਇਸੇ ਅਪਰਾਧ ਵਿੱਚ ਉਹਨਾਂ ਨੇ ਬਾਕੀ ਰਹਿੰਦੇ ਉਹਨਾਂ ਨੇ ਕਤਲ ਕਰ ਦਿੱਤੇ ਇਉਂ ਸਾਰੇ ਖਤਮ ਹੋ ਗਏ ਸੀ ਸਤਿਗੁਰੂ ਨੇ ਇਹ ਉਪਦੇਸ਼ ਉਹਨਾਂ ਦੇ ਪ੍ਰਥਾਏ ਬਖਸ਼ਿਆ ਸੀ ਪਰ ਉਹ ਮੰਨੇ ਨਹੀਂ ਸੀ ਉਪਦੇਸ਼ ਨੂੰ
ਸਿੱਖਾ ਅੰਦਰ ਹੋ ਜ਼ੋਰ ਛੱਡ ਤੂੰ
ਹੇ ਸਿੱਖਾ ਤੂੰ ਆਪਣੇ ਹਿਰਦੇ ਅੰਦਰੋਂ ਹੰਕਾਰ ਦਾ ਜ਼ੋਰ ਬਲ ਛੱਡ ਤਿਆਗ ਦੇ ਤੇ ਵਾਹਿਗੁਰੂ ਤੋਂ ਤੂੰ ਡਰਨਾ ਕਰ ਤੂੰ ਦਸ ਦਿਨ ਭਾਉ
ਕਰ ਝੱਲ ਗਵਾਏ
ਅਤੇ ਤੂੰ ਭਾਉ ਡਰ ਕਰਕੇ ਆਪਣੇ ਚੱਲ ਸੁਦਾਪਣ ਗਵਾਏ ਗਵਾਉਣਾ ਕਰ ਅੰਤਰੀ ਭਾਵ ਦੇ ਵਿੱਚ ਹੈ ਸੇਖਾ ਅੰਦਰੋਂ ਜ਼ੋਰ ਛੱਡ ਤੂੰ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸੇਖਾ ਸਿੱਖਿਆ ਲੈਣ ਵਾਲੇ ਗੁਰਸਿੱਖ ਤੂੰ ਆਪਣੇ ਅੰਦਰੋਂ ਬੈਰਾਗ ਵਿਵੇਕ ਆਦਿ ਸਾਧਨਾ ਦਾ ਜ਼ੋਰ ਹੈ ਜਿਹੜਾ ਭਾਵ ਹੰਕਾਰ ਛੱਡ ਦੇ ਕਿ ਮੈਂ ਸਾਧਨ ਸੰਪੰਨ ਹਾਂ ਮੇਰੇ ਚਾਰ ਸਾਧਨ ਕੀਤੇ ਬੈਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ ਸਾਧਨ ਚਾਰ ਕਹੇ ਗੁਰਨ ਕਹੇ ਨਾ ਤੇ ਇਸ ਕਰਕੇ ਇਹਨਾਂ ਨੂੰ ਛੱਡ ਦੇ ਤੋਂ ਭਾਉ ਕਰ ਬੋਲਦੇ
ਭਾਉ ਕਰ ਚੱਲ ਗਵਾਏ
ਇਹ ਮਨ ਤੇ ਪਰਮੇਸ਼ਰ ਦੇ ਭੈ ਧਾਰਨ ਕਰਕੇ ਕਾਮ ਆਦਿਕ ਜਿਹੜੇ ਚਿੰਬੜੇ ਹੋਏ ਨੇ ਇਹਨਾਂ ਦਾ ਚੱਲ ਸੁਦਾ ਆਪਣੇ ਨੂੰ ਆਪਣੇ ਅੰਦਰੋਂ ਗਵਾ ਦੇਣਾ ਕਰ
ਗੁਰੂ ਕੈ ਭੈ ਕੀਤੇ ਨਿਸਤਰੇ
ਗੁਰਾਂ ਦੇ ਭੈ ਡਰ ਨੂੰ ਧਾਰਨ ਕਰਕੇ ਕਿੰਨੇ ਹੀ ਸੰਸਾਰ ਸਮੁੰਦਰ ਨਿਸਤਰੇ ਤਰ ਗਏ ਹਨ ਕਿਉਂਕਿ
ਭੈ ਵਿੱਚ ਨਿਰਭਉ ਪਾਏ
ਭੈ ਡਰ ਦੇ ਵਿੱਚ ਹੋ ਕੇ ਨਿਰਭਉ ਭੈ ਤੋਂ ਰਹਿ ਸਰੂਪ ਪਾਏ ਪਾ ਲਈਦਾ ਹੈ
ਮਨ ਕਠੋਰ ਸ਼ਬਦ ਭੇਦ ਤੂੰ
ਆਪਣੇ ਮਨ ਦੇ ਕਠੋਰ ਕਰੜੇ ਸੁਭਾਅ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਵਿੱਚ ਭੇਦ ਬਿੰਨ ਲੈਣਾ ਕਰ ਜਾਂ ਫਿਰ ਇਉਂ ਕਹੋ ਵੀ ਸ਼ਬਦ ਦੁਆਰਾ ਮਨ ਨੂੰ ਬਿੰਨ ਕੇ ਪਰਮੇਸ਼ ਵਿੱਚ ਮਿਲਾਉਣਾ ਕਰ ਤਦ
ਸ਼ਾਂਤ ਵਸੈ ਮਨ ਆਏ
ਤਾਂ ਫਿਰ ਮਨ ਹਿਰਦੇ ਸ਼ਾਂਤ ਸ਼ਾਂਤੀ ਆ ਕੇ ਵਸੈ ਵਸ ਜਾਵੇਗੀ
ਸ਼ਾਂਤੀ ਵਿਚਕਾਰ ਕਮਾਵਣੀ
ਸ਼ਾਂਤੀ ਦੇ ਵਿੱਚ ਕਮਾਵਣੀ ਕਮਾਉਣੀ ਹੈ ਜਿਹੜੀ ਸ਼ਾਂਤੀ ਦੇ ਵਿਚਕਾਰ ਕਮਾਵਣੀ ਕਮਾਉਣੀ ਹੈ ਜਿਹੜੀ ਉਹ ਦੱਸਦੇ ਹਨ
ਸਾ ਖਸਮ ਪਾਏ ਥਾਏ
ਉਹੀ ਖਸਮ ਮਾਲਕ ਪਰਮੇਸ਼ਰ ਨੇ ਥਾਏ ਭਾਵ ਲੇਖੇ ਵਿੱਚ ਪਾਏ ਪਾਉਂਦਾ ਹੈ ਵਾਹਿਗੁਰੂ
ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਕਾਮ ਮੰਦ ਵਾਸ਼ਨਾ ਕ੍ਰੋਧ ਗੁੱਸੇ ਆਦਿ ਵਿਕਾਰਾਂ ਕਰਕੇ ਕਿਸੇ ਨੇ ਵੀ ਪਰਮੇਸ਼ਰ ਨੂੰ ਨਾ ਪਾਇਓ ਨਹੀਂ ਪਾਉਣਾ ਕੀਤਾ ਭਾਵੇਂ ਕਿਸੇ ਨੂੰ ਜਾ ਕੇ ਪੁੱਛੋ
ਉਥੋ ਗਿਆਨੀ ਜਾਏ,
ਭਾਵੇਂ ਕਿਸੇ ਗਿਆਨੀ ਗਿਆਨਵਾਨ ਵੇਦ ਵਿਆਸ ਵਰਗਿਆਂ ਨੂੰ ਵਿਸ਼ਿਸ਼ਟ ਵਰਗਿਆਂ ਨੂੰ ਜਾ ਕੇ ਪੁੱਛੋ, ਪੁੱਛਣਾ ਕਰ ਲਓ ਭਾਵੇਂ।
ਮਹੱਲਾ ਤੀਜਾ,
ਅੱਗੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਦੇ ਹਨ।
ਮਨਮੁਖ ਮਾਇਆ ਮੋਹ ਹੈ,
ਭਾਈ ਮਨਮੁਖ ਪੁਰਸ਼ਾਂ ਦੇ ਅੰਦਰ ਹਰ ਸਮੇਂ ਮਾਇਆ ਦਾ ਮੋਹ ਲੱਗਾ ਹੋਇਆ ਹੈ।
ਨਾਮ ਨਾ ਲੱਗੋ ਪਿਆਰ,
ਇਸ ਲਈ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ ਹੈ, ਮਿੱਠਾ ਨਹੀਂ ਲੱਗਦਾ।
ਕੂੜ ਕਮਾਵੇ ਕੂੜ ਸੰਗ੍ਰਹਿ,
ਉਹ ਕੂੜ ਝੂਠ ਨੂੰ ਕਮਾਵੇ ਕਮਾਉਂਦਾ, ਝੂਠ ਦੀ ਕਮਾਈ ਕਰਦੇ ਆ, ਝੂਠ ਬੋਲ ਕੇ ਕਮਾਈ ਕਰਦੇ ਆ। ਅਸੀਂ ਫਿਰ ਇਸੇ ਤਰ੍ਹਾਂ ਕੂੜ ਸੰਗ੍ਰਹਿ, ਕੂੜ ਝੂਠ ਨੂੰ ਇਹ ਇਕੱਤਰ ਕਰਦੇ ਹਨ।
ਕੂੜ ਕਰੇ ਆਹਾਰ,
ਝੂਠ ਦਾ ਹੀ ਆਹਾਰ ਭੋਜਨ ਕਰਦੇ ਆ, ਝੂਠ ਬੋਲ ਕੇ ਹੀ ਭੋਜਨ ਕਰਨਾ, ਝੂਠ ਬੋਲ ਕੇ ਮਾਇਆ ਇਕੱਠੀ ਕਰਨੀ, ਮਾਇਆ ਜੋੜਨੀ, ਇਹ ਸਭ ਝੂਠ ਹੀ ਝੂਠ ਕਰਦੇ ਨੇ, ਤੇ ਠੱਗੀ ਬਗੀ ਕਰਕੇ ਮਾਇਆ ਵੀ ਝੂਠ ਕਰਕੇ ਹੀ ਕਮਾਉਣੀ।
ਬਿਖ ਮਾਇਆ ਧਨ ਸੰਚ ਮਰ ਹੈ,
ਬਿਖ ਵਿਓ ਰੂਪੀ ਮਾਇਆ ਧਨ ਨੂੰ ਸੰਚ ਇਕੱਤਰ ਕਰਕੇ ਮਰ ਜਾਂਦੇ ਹਨ।
ਅੰਤੇ ਹੋਏ ਸਭ ਛਾਰ,
ਅੰਤ ਦੇ ਸਮੇਂ ਸਭ ਛਾਰ ਸਵਾਹ ਰੂਪੀ ਹੋ ਜਾਂਦੇ ਹਨ, ਪਾਪ ਰਾਖ ਹੀ ਬਣ ਜਾਂਦੀ ਹੈ।
ਕਰਮ ਧਰਮ ਸੁਚ ਸੰਜਮ ਕਰਹਿ,
ਉਹ ਬਾਹਰੋਂ ਨਿਤ ਨਿਮਿਤ ਕਰਮ ਜਗ ਆ ਧਰਮ, ਸਰੀਰ ਦੀ ਸੁਚ ਸੁਚਮਤਾਈ ਸੰਜਮ ਇੰਦਰੀਆਂ ਦਾ ਦਮਨ ਆਦਿ ਇਹ ਵੀ ਕਰੇ ਕਰਦੇ ਹਨ।
ਅੰਤਰ ਲੋਭ ਵਿਕਾਰ,
ਉਹਨਾਂ ਦੇ ਹਿਰਦੇ ਦੇ ਅੰਦਰ ਪਦਾਰਥਾਂ ਦਾ ਲੋਭ ਲਾਲਚ ਤੇ ਕਾਮ ਕ੍ਰੋਧ ਆਦਿ ਵਿਕਾਰ ਚਿੰਬੜੇ ਹੋਏ ਹਨ।
ਨਾਨਕ ਜੇ ਮਨਮੁਖ ਕਮਾਵੇ ਸੋ ਥਾਏ ਨਾ ਪਵੇ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਇਸ ਪ੍ਰਕਾਰ ਮਨਮੁਖ ਪੁਰਸ਼ ਜਿਹੜੀ ਕਮਾਈ ਕਮਾਵੇ ਕਮਾਉਂਦੇ ਹੈ ਸੋ ਉਹ ਥਾਂ ਲੇਖੇ ਵਿਚ ਨਹੀਂ ਪੈਂਦੀ ਹੈ।
ਦਰਗਾਹ ਹੋਏ ਖੁਆਰ,
ਦਰਗਾਹ ਦੇ ਵਿਚ ਪ੍ਰਲੋਕ ਚ ਖੁਆਰ ਖਰਾਬ ਹੁੰਦੇ ਹਨ।
ਪੌੜੀ,
ਅੱਗੇ ਪੌੜੀ ਕਥਨ ਕਰਦੇ ਆ ਜੀ,
ਆਪੇ ਖਾਣੀ ਆਪੇ ਬਾਣੀ,
ਇਹ ਪੌੜੀ ਦੇ ਪਿਛਲੀ ਪੌੜੀ ਵਾਲਾ ਵਿਸ਼ਾ ਕਥਨ ਕੀਤਾ, ਉਹ ਪਰਮੇਸ਼ਰ ਆਪ ਹੀ ਚਾਰ ਖਾਣੀਆਂ ਅੰਡਜ ਜੇਰਜ ਸੇਤ ਉਤਪਜ ਰੂਪ ਹੈ, ਆਪ ਹੀ ਚਾਰ ਬਾਣੀਆਂ ਬੈਖਰੀ ਮੱਧਮ ਪਸੰਤੀ ਪਰਾ ਰੂਪ, ਇਹ ਚਾਰੇ ਬਾਣੀਆਂ ਵੀ ਆਪੇ ਆਪੇ ਖਾਣੀ ਆਪੇ ਬਾਣੀ ਤੇ ਆਪ ਹੀ ਐਸਾ ਪਰਮੇਸ਼ਰ ਜੋ ਹੈ।
ਆਪੇ ਖੰਡ ਬਰਭੰਡ ਕਰੇ,
ਆਪ ਹੀ ਉਹਨੇ ਖੰਡ ਬਰਭੰਡ ਵੱਡਾ ਭਾਂਡਾ ਜਿਹੜਾ ਨੌ ਖੰਡ ਵੀ ਉਸੇ ਨੇ ਕੀਤੇ, ਵੱਡਾ ਭਾਂਡਾ ਬ੍ਰਹਮੰਡ ਵੀ ਉਸੇ ਨੇ ਰਚਿਆ, ਜਾਂ ਫਿਰ ਬ੍ਰਹਮੰਡ ਦੀਆਂ ਜਿਹੜੀਆਂ ਬਾਣੀਆਂ ਨੇ ਤੇ ਇਹ ਵੀ ਉਹਨੇ ਆਪ ਹੀ ਕੀਤੀਆਂ ਨੇ। ਤਾਂਤਕ ਬਾਣੀ ਹੈ ਤੇ ਤਿਰਗੁਣ ਬਾਣੀ ਹੈ ਤੇ ਤਿਰਗੁਣ ਆਤਮਕ ਬਾਣੀ ਹੈ, ਮਹਿਤੱਤਕ ਬਾਣੀ ਹੈ, ਪ੍ਰਕਿਰਤਕ ਬਾਣੀ ਹੈ, ਇਹ ਰੂਪ ਵੀ ਆਪ ਹੀ ਹੈ। ਤਾਂਤਕ ਬਾਣੀ ਜਿਹੜੀ ਹੈ ਜੇ ਪੰਜਾਂ ਤੱਤਾਂ ਦੀ ਆਵਾਜ਼ ਹੈ, ਇਹ ਤਾਂਤਕ ਬਾਣੀ ਹੈ, ਭਾਵ ਤੱਤਾਂ ਦੀ ਆਵਾਜ਼ ਹੈ। ਧਰਤੀ ਨੂੰ ਪੁੱਟਦੇ ਹਾਂ ਟੱਕ ਟੱਕ ਦੀ ਆਵਾਜ਼ ਆਉਂਦੀ ਹੈ, ਇਹਦੇ ਵਿੱਚੋਂ ਪਾਣੀ ਦੇ ਵਿੱਚੋਂ ਚੁੱਲ ਚੁੱਲ ਦੀ ਆਵਾਜ਼ ਆਉਂਦੀ ਹੈ ਤੇ ਹਵਾ ਵਿੱਚੋਂ ਸਾਂ ਸਾਂ ਦੀ ਆਵਾਜ਼ ਆਉਂਦੀ ਹੈ, ਅਗਨੀ ਦੇ ਵਿੱਚੋਂ ਭੜ ਭੜ ਦੀ ਆਵਾਜ਼ ਆਉਂਦੀ ਹੈ, ਭੁੱਖ ਭੁੱਖ ਦੀ ਆਵਾਜ਼, ਆਕਾਸ਼ ਦੇ ਵਿੱਚੋਂ ਸੁੰਨ ਸਾਂ ਸਾਂ ਦੀ ਆਵਾਜ਼ ਆਉਂਦੀ ਹੈ। ਤਿਰਗੁਣ ਬਾਣੀ ਰਾਜਸੀ ਤਾਮਸੀ ਸਾਂਤਕੀ ਸੁਭਾਅ ਨੂੰ ਧਾਰਨ ਕਰਨ ਵਾਲੀ ਬਾਣੀ ਨੂੰ ਕਹਿੰਦੇ ਨੇ, ਤਿਰਗੁਣ ਆਤਮਕ ਬਾਣੀ ਸ਼ਾਸਤਰਾਂ ਆਦਿ ਦੀ ਬਾਣੀ ਨੂੰ ਕਹਿੰਦੇ ਨੇ, ਮਹਿਤੱਤਕ ਬਾਣੀ ਆਕਾਸ਼ ਬਾਣੀ ਜੋ ਪੈਗੰਬਰ ਤੇ ਖੁਦਾ ਦੁਆਰਾ ਇਲਹਮ ਉਤਰੇ, ਜਿਵੇਂ ਮੁਹੰਮਦ ਸਾਹਿਬ ਨੂੰ 35 ਵਰੇ ਦੀ ਉਮਰ ਚ ਉਤਰਿਆ ਸੀ, ਪੈਗੰਬਰੀ ਦਾ ਖਿਤਾਬ ਮਿਲਿਆ, ਇਹ ਮਹਿਤੱਤਕ ਬਾਣੀ ਹੈ। ਪ੍ਰਤੀਕ ਬਾਣੀ ਜਿਹੜੀ ਹੈ ਪ੍ਰਕਿਰਤੀ ਦੇ ਪ੍ਰਥਾਏ ਉਸਦਾ ਭਲਾ ਕਰਨ ਦੇ ਲਈ ਉਚਾਰਨ ਕੀਤੀ ਹੋਈ ਬਾਣੀ ਹੈ, ਇਹ ਸਭ ਆਪ ਹੀ ਉਸ ਵਾਹਿਗੁਰੂ ਤੁਸੀਂ ਆਪ ਹੀ ਕੀਤੀਆਂ ਨੇ ਬਾਣੀਆਂ ਇਹ।
ਆਪੇ ਖੰਡ ਬਰਭੰਡ ਕਰੇ,
ਤੇ ਆਪ ਹੀ ਖੰਡ ਨੌ ਖੰਡ ਪ੍ਰਿਥਵੀ ਕੀਤੀ ਹੈ, ਆਪ ਹੀ ਵੱਡਾ ਭਾਂਡਾ ਬ੍ਰਹਮੰਡ ਕੀਤਾ ਹੈ।
ਆਪ ਸਮੁੰਦ ਆਪ ਹੈ ਸਾਗਰ,
ਆਪ ਹੀ ਸਮੁੰਦ ਸਮੁੰਦਰ ਰੂਪ ਹੈ, ਆਪ ਹੀ ਸਾਗਰ ਉਹ ਜਿਹੜਾ ਸਾਗਰ ਦੇ ਪੁੱਤਰਾਂ ਨੇ ਬਣਾਇਆ, ਸਾਗਰ ਰੂਪ ਆਪ ਹੀ ਹੈ, ਆਪ ਹੀ ਆਪ ਸਮੁੰਦ ਆਪ ਹੈ ਸਾਗਰ, ਆਪ ਹੀ ਸਤ ਸਮੁੰਦਰ ਰੂਪ ਹੈ, ਆਪ ਹੀ ਉਸ ਵਿੱਚ ਸਾਹ ਗਰ ਸਾਹ ਸਹਿਤ ਗਰਲਤਾ ਦੇ ਤੇ ਆਪ ਹੀ ਗਰਲਤਾ ਜ਼ਹਿਰ ਨੂੰ ਕਹਿੰਦੇ, ਜਿਹੜਾ ਇਸ ਸਮੁੰਦਰ ਦੇ ਵਿੱਚੋਂ ਜ਼ਹਿਰ ਨਿਕਲੀ ਸੀ ਨਾ, ਆਪ ਹੀ ਸੁੰਦਰ ਦੇ 14 ਰਤਨ ਅੱਗੇ ਦੱਸਦੇ ਹਨ ਰੱਖੇ ਹੋਏ ਨੇ, ਆਪ ਹੀ
ਆਪੇ ਹੀ ਵਿੱਚ ਰਤਨ ਧਰੇ,
ਆਪ ਹੀ 14 ਰਤਨ ਤੇ 14 ਰਤਨ ਜਿਹੜੇ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਇਹਨੇ ਇੱਥੇ ਇਸ਼ਾਰਾ ਹੀ ਦਿੱਤਾ, ਆਪ ਹੀ ਵਿੱਚ ਰਤਨ ਧਰੇ, ਰਤਨ ਰੱਖੇ ਹੋਏ ਨੇ ਸਮੁੰਦਰ ਦੇ ਵਿੱਚ, ਆਪ ਹੀ ਸੰਸਾਰ ਰੂਪੀ ਸਮੁੰਦਰ ਹੈ ਤੇ ਆਪ ਹੀ ਗੁਰੂ ਰੂਪੀ ਸਾਗਰ ਹੈ, ਮਾਨ ਸਰੋਵਰ ਰੂਪ ਆਪ ਹੀ ਆ, ਉਹਦੇ ਬੈਰਾਗ ਵਿਵੇਕ ਰੂਪੀ ਰਤਨ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤੀ ਲਾਓ, ਆਪ ਹੀ ਧਰਨ ਕੀਤੇ ਹੋਏ ਨੇ। ਸ੍ਰੀ ਮਨ ਰੰਭਾ ਬਾਰਨੀ ਸੰਖ ਅਮੀ ਗਜ ਰਾਜ ਬੇਖ ਤੇਨ ਸਸੀ ਕਲਵ ਧਨਕ ਧਨੰਤਰ ਬਾਜ, ਇਹ 14 ਰਤਨ ਹੈ।
ਆਪ ਲਹਾਏ ਕਰੇ ਜਿਸ ਕਿਰਪਾ,
ਜਿਸ ਉੱਪਰ ਪਰਮੇਸ਼ਰ ਆਪ आप लहाए करे जिस कृपा, जिस और परमेश्वर आप कृपा मेहर करे करद, वह ये रतन लहाए लभा देंद, बैराग विवेक आदि जेड़े हैं आप ही कृपा दृष्टि करके जिदे उत्ते कृपा करे, कृपा दृष्टि करने वाला भी आप ही है।
जिसनो गुरमुख करे हरे,
जिसनो मुखी गुरां द्वारा गुरमुख बना के गुणा दे सहत हरे हरिया भरिया कर देंदा है, कीता है।
आपे पौजल आप है बोहे था,
आप ही पौजल संसार रूप है, आप ही जमन मरण रूपी पै रूपी जल है, वे आप ही नाम रूपी बोहता जहाज है।
आपे खेवट आप तरे,
आप ही गुरु रूप खेवट मला है, ते आप ही अधिकारी रूप मला होके तरे तरन वाला है।
आपे करे कराए करता,
ते ओ करता रचनहार आप ही पैदा करे कर दे, आप ही पालना करे कराउन वाला है।
अवरना दूजा तुझे सरे,
आप ही परलो करन वाला है, तुझे तुहाडे सरे सदर्श हे वाहगुरु, अवर होर दूजा दूसरा कोई नहीं है।
श्लोक महला तीजा,
सतगुरु पास प्रश्न कीता महाराज केड़ी सेवा प्रमाणी के उत्तर देंदे न,
सतगुरु की सेवा सफल है।
हे भाई सतगुरां दी सेवा टहल करनी सफल सहत ज्ञान फल दे है।
जे को करे चित ला,
पर जे कोई अपना चित मन ला के भाव एकाग्र चित हो के प्रेम दे नाल सेवा करे ओ फलदायक है।
नाम पदार्थ पाई है,
सतगुरां पासों ए मनुखा जन रूपी पदार्थ विच ज्ञान ते मोख रूपी पदार्थ वाला नाम रूपी पदार्थ पाई है प्राप्त करी दे।
अचिंत वसै मन आए,
फिर सब अचिंत चिंतावां तो रहत होई दे, अते वाहिगुरु मन हिरदे विच आके बस जांदा है।
जन्म मरण दुख कटी है,
हिरदे विच वसण करके जमण मरण दा दुख कटिया कटिया जांदा है, अते जमन मरण दा कारण जेड़ी देह है हमें दस देन होमें
ममता जाए,
जमन मरण दा कारण देह होमें हंगता, ते पदार्थां दी ममता भी चली जांदी है।
उत्तम पद भी पाई है,
फिर उत्तम श्रेष्ठ पद भी दर्जा जीवन मुक्ति दी पदवी पाई है पाई दी है।
सच्ची रहै समाए,
सच स्वरूप विच समाए मिले रही दा है।
नानक पूर्व जिन को लिखिया,
सतगुरु जी कथन कर दे जिन्हां नूं पूर्व निष्काम कर्म दे प्रेरे होए परमेश्वर ने जिन को जिन्हां दे मथे उपर सतगुरु दी प्राप्ति दा लेख लिख दिता है।
जिन्हां सतगुरु मिलिया आए,
उन्हां नूं इस जन्म दे विच सतगुरु जी आए आ करके मिले मिल पए हन।
महला तीजा,
ते अगे महला उचारण कर देन जी।
नाम रत्ता सतगुरु है,
सच्चे सतगुरु दे लखण दस देन कि जेड़े सतगुरु सच्चा गुरु की है, भी हर समय नामी परमेश्वर दे विच ओ परमेश्वर दे नाम विच रत्ता रंगिया रहिंदा है।
कलयुग बोहित होए,
ओ फिर कलयुग दे जीवां दे उधार करन वास्ते बोहित जहाज रूपी हो जांदा हुंदा है।
गुरमुख होवै सो पार पवै,
ऐसे गुरु तों उपदेश लै के गुरमुख होवै, गुरमुख हो के बन के सो ओ पुरुष मुक्त रूपी किनारे ते पार पवै, परे पै जांदा भाव मुक्ति रूप किनारे ते पहुंच जांदा।
जिन्हां अंदर सच्चा सोए,
जिन्हां दे हिरदे दे अंदर सोए ओ तत्पद दा लख अर्थ रूप सच्चा ब्रह्म बसिया होया है।
नाम संभाले नाम संग्रह,
जो गुरमुख नाम नूं संभाले याद करदे ते नाम नूं हिरदे विच वसा के संग्रह एकत्र करदे हन।
नामे ही पत होए,
उन्हां दी लोक परलोक च नामे नाम जपन करके पति इज्जत हुंदी है।
नानक सतगुर पाया,
ते महाराज साहब कहिंदे न कि जिन्हां ने सतगुरु साहब जी तो नाम नूं पाया पौना कीता है, नाम प्राप्त कर लिया,
कर्म प्राप्त होए,
उन्हां उपर कर्म बख्शी हुंदी है। वाहिगुरु कर्म मेहर करके ऐसे सतगुरां दी प्राप्ति होए हुंदी है। जे वाहिगुरु दी कृपा होवे तां इसे सतगुरां दी प्राप्ति हुंदी है।
पौड़ी
अगे पौड़ी कथन कर देन,
आपे पारस आप धात है,
परमेश्वर आप ही पारस कीमती पत्थर जेड़ा है सोना बनाउन दी समर्थ है जिहदे विच ओ आप ही पत्थर रूप पाप की आप ही पारस रूप है, परमेश्वर आप ही पारस कीमती पत्थर रूप है, आप ही फिर धात खाणा दे विचों निकलिया होया जिवें सोना आदि है। ये पदार्थ उन्हां धातां कंचन सोना ये भी महाराज साहब जी आप ही हो, तुसी होर नहीं है कोई, तुसी आप ही सोड़ा अपना स्वरूप है।
आप की तोन कंचन,
ते आप ही उन्हां तातां नूं कंचन सोना की तोन कर देंदा, आप ही जिवें अठ तातां पारस नूं शो जाण ओ सोना बन जांदियां ने, इस प्रकार ए शक्ति तुसी आप ही कीती हुई है। आप ही गुरु पारस चार वर्ण ते चार आश्रम ए अठ धातां दी तरह समझ लो इन्हां नूं शुद्ध सोने की न्याई ब्रह्म रूप बना दिंदा है। भाव की है कि जिवें जिस्त कली तांबा आदि अठां धातां पारस नाल मिलके सोना बन जांदियां ने ਇਹ ਚਾਰੇ ਆਸ਼ਰਮ ਚਾਰੇ ਵਰਨ ਦੇ ਜੀਵ ਸਤਿਗੁਰਾਂ ਰੂਪੀ ਸਤਿਗੁਰ ਰੂਪੀ ਪਾਰਸਨੀ ਨੂੰ ਛੋਹ ਕੇ ਉਹ ਗੁਰਮੁਖ ਜੀਵਨ ਮੁਕਤੀ ਵਾਲੇ ਬਣ ਜਾਂਦੇ ਹਨ ਜੀ।
ਆਪੇ ਠਾਕੁਰ ਸੇਵਕ ਆਪੇ,
ਉਹ ਆਪ ਹੀ ਠਾਕੁਰ ਮਾਲਕ ਰੂਪ ਹੈ, ਆਪ ਹੀ ਸੇਵਕ ਦਾਸ ਰੂਪ ਹੈ, ਆਪ ਹੀ ਜਨਮ ਜਨਮਾਂਤਰਾਂ ਦੇ ਪਾਪਾਂ ਨੂੰ ਖੰਡਨ ਵਾਲਾ ਪਰਮੇਸ਼ਰ ਆਪ ਹੀ ਹੈ ਜੀ।
ਆਪੇ ਹੀ ਪਾਪ ਖੰਡਨ
ਤੇ ਆਪ ਹੀ ਫੇ ਪਾਪਾਂ ਨੂੰ ਖੰਡਨ ਵਾਲਾ ਭਾਵ ਨਾਸ ਕਰਨ ਵਾਲਾ ਹੈ।
ਆਪੇ ਸਭ ਘੱਟ ਭੋਗਵੈ ਸਵਾਮੀ,
ਪਰਮੇਸ਼ਰ ਆਪ ਹੀ ਸਭ ਸਾਰੇ ਘੱਟ ਸਰੀਰਾਂ ਵਿਚ ਮੈਕੀ ਪਦਾਰਥਾਂ ਨੂੰ ਭੋਗਦਾ ਹੈ।
ਆਪੇ ਹੀ ਸਭ ਅੰਜਨ,
ਆਪ ਹੀ ਸਭ ਸਾਰਿਆਂ ਵਿਚ ਗਿਆਨ ਰੂਪੀ ਅੰਜਨ ਸੁਰਮਾ ਹੈ।
ਆਪ ਵਿਵੇਕ ਆਪ ਸਭ ਬੇਤਾ,
ਤੇ ਅੰਜਨ ਦੁਬਾਰੇ ਆਪੇ ਹੀ ਸਭ,
ਆਪੇ ਹੀ ਸਭ ਅੰਜਨ
ਤੇ ਉਹ ਗਿਆਨ ਰੂਪੀ ਅੰਜਨ ਸੁਰਮਾ ਵੀ ਆਪ ਹੈ। ਅੰਜਨ ਕਾਲਕ ਅਰਥਾਤ ਮਾਇਆ ਦੀ ਕਾਲਕ ਰੂਪ ਵੀ ਆਪ ਹੀ ਹੈ, ਉਹ ਮਾਇਆ ਰੂਪ ਵੀ ਆਪ ਹੀ ਹੈ।
ਆਪ ਵਿਵੇਕ ਆਪ ਸਭ ਬੇਤਾ,
ਆਪ ਹੀ ਵਿਵੇਕ ਗਿਆਨ ਰੂਪ ਹੈ। ਬਿਬ ਜਮਾ ਇਕ, ਬਿਬ ਦੋ ਤੋਂ ਭਾਵ ਜੀਵ ਤੇ ਈਸ਼ ਵਿਚ ਇਕ ਬ੍ਰਹਮ ਰੂਪ ਹੈ। ਆਪ ਹੀ ਸਭ ਸਾਰਾ ਕੁਝ ਬੇਤਾ ਜਾਣਨ ਵਾਲਾ ਹੈ।
ਆਪੇ ਗੁਰਮੁਖ ਭੰਜਨ,
ਆਪ ਹੀ ਗੁਰਮੁਖ ਹੋ ਕੇ ਗੁਰਾਂ ਦੁਆਰਾ ਗਿਆਨ ਨੂੰ ਭੰਜਨ ਨਾਸ ਕਰਨ ਵਾਲਾ ਹੈ।
ਜਨ ਨਾਨਕ ਸਾਰਾ ਹੇ ਨਾ ਰੱਜੈ ਤੁਦ ਕਰਤੇ,
ਤੇ ਸਤਿਗੁਰੂ ਮਹਾਰਾਜ ਸਾਹਿਬ ਵੀ ਕਥਨ ਕਰਦੇ ਹਨ, ਹੇ ਕਰਤੇ ਰਚਨਹਾਰ ਪ੍ਰਭੂ, ਅਸੀਂ ਜਨ ਦਾਸ ਤੁਦ ਤੁਹਾਨੂੰ ਸਾ ਲਾਹੇ ਸਲਾਹੁੰਦੇ ਹੋਏ, ਤੇ ਅਸੀਂ ਰੱਜੇ ਰੱਜਦੇ ਨਹੀਂ ਹਾਂ ਮਹਾਰਾਜ, ਰੱਜ ਨਹੀਂ ਆਉਂਦਾ, ਇਹਨੂੰ ਰਜਾ ਨਹੀਂ ਕਹਿਣਾ, ਰੱਜਾ, ਅਸੀਂ ਰੱਜਦੇ ਨਹੀਂ ਹਾਂ।
ਤੂੰ ਹਰ ਸੁਖਦਾਤਾ ਵੱਡਨ,
ਇਹਨੂੰ ਵੱਡਣ ਅਧਿਕ ਸਹਿਤ ਕਰਨੇ ਦੋਨੇ ਪਾਠ, ਹੇ ਹਰ ਹਰੀ ਪਰਮੇਸ਼ਰ ਤੂੰ ਵੱਡਣ, ਵੱਡਿਆਂ ਤੋਂ ਵੱਡਾ ਸਰਵ ਸੁਖਦਾਤਾ, ਸੁਖਾਂ ਦੇ ਦੇਣ ਵਾਲਾ, ਵੱਡਣ ਵਿਡਾਨ ਰੂਪ ਅਸਚਰਜ ਰੂਪ ਹੀ ਆ ਤੁਸੀਂ। ਆਓ ਇੱਥੇ ਸਮਾਪਤੀ, ਮਹਾਰਾਜ ਸਾਹਿਬ ਜੀ ਕਿਰਪਾ ਕਰਨ ਜੀ, ਤੇ ਮਹਾਰਾਜ ਸਾਹਿਬ ਜੀ ਇੰਨੀ ਹਾਜ਼ਰੀ ਪ੍ਰਵਾਨ ਕਰਨ। ਹਾਂ ਜੀ ਬੋਲਦੇ ਹੋ।
ਆਪ ਵਿਵੇਕ
ਆਪ ਸਭ ਬੇਤਾ, ਆਪੇ ਗੁਰਮੁਖ ਭੰਜਨ, ਜਨ ਨਾਨਕ ਸਾਲਾ ਹੇ ਨਾ ਰੱਜੈ ਤੁਧ ਕਰਤੇ, ਤੂੰ ਹਰ ਸੁਖ ਦਾਤਾ ਵੱਡਨ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।